ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਕਾ ਖਾਸ ਰੂਪ, ਗੁਰੂ ਖਾਲਸਾ ਸਾਧ ਸੰਗਤ, ਦੇਨ ਦੁਨੀਆਂ ਦੇ ਮਾਲਕ, ਦਸਾਂ ਪਾਤਸ਼ਾਹੀਆਂ ਦੀ ਆਤਮਕ ਜਾਗਦੀ ਜੋਤ ਸਤਿਗੁਰੂ, ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਪਾਵਨ ਪਵਿੱਤਰ ਚਰਣਾਂ 'ਚ ਸੰਧਿਆ ਵੇਲੇ ਦੇ ਸਜੇ ਹੋਏ ਦੀਵਾਨਾਂ 'ਚ ਹਾਜ਼ਰੀਆਂ ਭਰ ਕੇ ਇਕੱਤਰ ਹੋ ਕੇ ਆਪ ਜੀ ਨੇਤਾ ਪ੍ਰਤੀ ਆਪਣੇ ਜੀਵਨ ਦੀਆਂ ਘੜੀਆਂ ਗੁਰੂ ਲੇਖੇ ਲਾਉਂਦਿਆਂ ਸਫਲਾ ਕਰਦੇ ਹੋ। ਭਾਈ ਸਾਹਿਬ ਭਾਈ ਦਇਆ ਸਿੰਘ ਜੀ ਗੁਰੂ ਖਾਲਸੇ ਪੰਥ ਨੂੰ ਗੁਰਮਤ ਨਿਰਣਾ ਕਰਕੇ ਸਰਵਣ ਕਰਾ ਰਹੇ ਨੇ, ਗੁਰਮਤ ਸਿਧਾਂਤ ਨਿਰਣਾ ਕਰਵਾਇਆ ਹੈ ਕਿ ਪਹਿਰ ਰਾਤ ਰਹਿੰਦਿਆਂ ਗੁਰਸਿੱਖ ਨੂੰ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਨਾ ਚਾਹੀਦਾ ਹੈ, ਗੁਰਬਾਣੀ ਦਾ ਪਾਠ ਕਰਨਾ ਚਾਹੀਦਾ ਹੈ, ਦਇਆ ਦੀ ਬਿਰਤੀ ਰੱਖਣੀ ਚਾਹੀਦੀ ਹੈ, ਔਰ ਜਿੱਥੇ ਦਇਆ ਹੋਵੇ ਉੱਥੇ ਹੀ ਧਰਮ ਟਿਕਦਾ ਹੈ। ਇਹ ਉਪਦੇਸ਼ ਭਾਈ ਦਇਆ ਸਿੰਘ ਜੀ ਨੇ ਦਿੱਤਾ ਹੈ। ਹੋਰ ਵੀ ਗੁਰਮਤ ਨਿਰਣਾ ਭਾਈ ਦਇਆ ਸਿੰਘ ਜੀ ਕਰ ਰਹੇ ਨੇ, ਜਿੱਥੇ ਸੰਤੋਖ ਦੀ ਬਿਰਤੀ ਦੱਸੀ ਹੈ ਕਿ ਸੰਤੋਖ ਕੀ ਹੈ, ਕਿ ਜਿੱਥੇ ਲੋਭ ਦੀ ਬਿਰਤੀ ਨਾ ਹੋਵੇ, ਲੰਪਟ ਬਿਰਤੀ ਨਾ ਹੋਵੇ, ਉਹਨੂੰ ਸੰਤੋਖ ਕਹਿੰਦੇ ਹਨ। ਔਰ ਸੰਤੋਖ ਤੋਂ ਬਿਨਾਂ ਕੋਈ ਰੱਜਦਾ ਨਹੀਂ, ਭਾਵੇਂ ਦੁਨੀਆਂ ਦਾ ਸਾਰਾ ਅਸਬਾਬ ਉਸ ਵਿਅਕਤੀ ਕੋਲ ਹੋਵੇ, ਬਹੁਤ ਵੱਡੇ ਰੁਤਬੇ ਦਾ ਬਾਦਸ਼ਾਹੀ ਦਾ ਮਾਲਕ ਹੋਵੇ, ਪਰ ਜੇ ਹਿਰਦੇ 'ਚ ਸੰਤੋਖ ਨਹੀਂ ਤੇ ਉਹ ਕਦੇ ਰੱਜ ਨਹੀਂ ਸਕਦਾ। ਬਿਨਾਂ ਸੰਤੋਖ ਨਹੀਂ ਕੋ ਰੱਜ ਹੈ, ਸੰਤੋਖ ਤੋਂ ਬਿਨਾਂ ਕਦੇ ਕਿਸੇ ਨੂੰ ਰੱਜ ਨਹੀਂ ਪ੍ਰਾਪਤ ਹੋਇਆ। ਰਜੇਵਾਂ ਉਸੇ ਨੂੰ ਪ੍ਰਾਪਤ ਹੁੰਦਾ ਜਿਹਦੇ ਅੰਦਰ ਸੰਤੋਖ ਦੀ ਬਿਰਤੀ ਹੈ। ਸੰਤੋਖ ਵੀ ਦੋ ਤਰ੍ਹਾਂ ਦਾ ਹੁੰਦਾ, ਇੱਕ ਜਥਾ ਲਾਭ ਸੰਤੋਖ ਹੈ, ਦੂਸਰਾ ਸੰਤੋਖ ਕੁਝ ਵੀ ਨਾ ਮਿਲੇ ਫਿਰ ਵੀ ਸੰਤੋਖ ਦੀ ਬਿਰਤੀ। ਜਥਾ ਲਾਭ ਸੰਤੋਖ ਕਹਿੰਦੇ ਨੇ ਜਦੋਂ ਜਿੰਨਾ ਕੁ ਮਿਲ ਜਾਏ ਓਨੇ 'ਚ ਰਾਜ਼ੀ ਰਹਿਣਾ, ਓਨੇ 'ਚ ਸੰਤੁਸ਼ਟ ਰਹਿਣਾ, ਕੁਝ ਵੀ ਨਾ ਮਿਲੇ ਫਿਰ ਵੀ ਮਨ 'ਚ ਸੰਤੋਖ ਰੱਖਣਾ। ਇੱਦਾਂ ਇਹ ਦੋ ਪ੍ਰਕਾਰ ਦਾ ਸੰਤੋਖ ਹੈ ਜੋ ਗੁਰੂ ਕੇ ਸਿੱਖ ਨੇ ਧਾਰਨ ਕਰਨਾ। ਜਪਜੀ ਸਾਹਿਬ ਦੀ ਬਾਣੀ ਵਿੱਚ ਜਗਤ ਗੁਰੂ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਨੇ ਇਸੇ ਦੋ ਪ੍ਰਕਾਰ ਦੇ ਸੰਤੋਖ ਦਾ ਜ਼ਿਕਰ ਕੀਤਾ, ਜਿੱਥੇ ਪਾਤਸ਼ਾਹ ਕਹਿੰਦੇ ਮੁੰਦਾ ਸੰਤੋਖ ਸਰਮ ਪਤ ਝੋਲੀ ਧਿਆਨ ਕੀ ਕਰਹਿ ਬਬੂਤ, ਕਿ ਅਸੀਂ ਆਪਣੇ ਕੰਨਾਂ ਵਿੱਚ ਸੰਤੋਖ ਦੀਆਂ ਮੁੰਦਰਾਂ ਪਾਈਆਂ ਹੋਈਆਂ, ਸੰਤੋਖ ਦੀਆਂ ਮੁੰਦਰਾਂ ਗ੍ਰਹਿਣ ਕੀਤੀਆਂ ਹੋਈਆਂ। ਹੁਣ ਭਾਈ ਦਇਆ ਸਿੰਘ ਜੀ ਅੱਗੇ ਤਿਆਗਣ ਯੋਗ ਕਰਮਾਂ ਬਾਰੇ ਦੱਸ ਰਹੇ ਨੇ ਕਿ ਕਿਹੜੇ ਕਰਮ ਗੁਰੂ ਕੇ ਸਿੱਖ ਨੇ ਤਿਆਗਣੇ ਹਨ। ਆਓ ਸਰਵਣ ਕਰੀਏ, ਸਾਰੀ ਸੰਗਤ ਆਪਣੀਆਂ ਮਨ ਬਿਰਤੀਆਂ ਇਕਾਗਰ ਕਰੋ, ਗੁਰੂ ਚਰਨਾਂ ਕਮਲਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦੇ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ। ਚੌਪਏ ਪਰ ਤ੍ਰਿਆ ਪਰ ਧਨ ਪਰ ਕੀ ਅੰਸ਼ ਨਹਿ ਲਿਓ ਲੈ ਜੋ ਕਰੈ ਵਿਦਵੰਤ।
ਤਿਆਗਣ ਯੋਗ ਕਰਮ ਕਿਹੜੇ ਹਨ? ਪਰ ਤ੍ਰਿਆ ਪਰ ਇਸਤਰੀ ਔਰ ਪਰਾਇਆ ਧਨ ਤੇ ਪਰਾਈ ਅੰਸ਼। ਪਰਾਈ ਅੰਸ਼ ਦਾ ਮਤਲਬ ਹੈ ਬਗਾਨੇ ਦਾ ਕੋਈ ਵੀ ਕਿਸੇ ਪ੍ਰਕਾਰ ਦਾ ਪਦਾਰਥ ਹੋਵੇ, ਕਿਸੇ ਵੀ ਪ੍ਰਕਾਰ ਦੀ ਵਸਤੂ ਹੋਵੇ, ਉਹਨੂੰ ਪਰਾਈ ਅੰਸ਼ ਕਹਿੰਦੇ ਹਨ। ਕਿਸੇ ਪ੍ਰਕਾਰ ਦਾ ਕੋਈ ਪਦਾਰਥ ਪਿਆ, ਉਹਨੂੰ ਵੇਖ ਕੇ ਆਪਣੇ ਮਨ ਵਿੱਚ ਇਹ ਨਾ ਇੱਛਾ ਰੱਖਣੀ ਕਿ ਮੇਰਾ ਹੈ, ਪਰ ਇਸਤਰੀ ਔਰ ਪਰ ਧਨ ਇਹਨਾਂ ਨੂੰ ਕਦੇ ਗ੍ਰਹਿਣ ਨਹੀਂ ਕਰਨਾ। ਭਾਈ ਦਇਆ ਸਿੰਘ ਜੀ ਕਹਿੰਦੇ ਜਿਹੜਾ ਇਹਨਾਂ ਨੂੰ ਗ੍ਰਹਿਣ ਕਰਦਾ ਉਹਦਾ ਵਿਧਵੰਸ ਹੋ ਜਾਂਦਾ ਹੈ, ਵਿਧਵੰਸ ਕਹਿੰਦੇ ਨੇ ਉਹਦਾ ਨਾਸ ਹੋ ਜਾਂਦਾ, ਉਹਦਾ ਨਾਸ ਹੋ ਜਾਂਦਾ, ਉਹ ਭ੍ਰਸ਼ਟ ਹੋ ਜਾਂਦਾ, ਆਪਣੇ ਧਰਮ ਤੋਂ ਡਿੱਗ ਪੈਂਦਾ। ਕਿਤੇ ਗੁਰੂ ਕਾ ਸਿੱਖ ਪਰਤਰਿਆ ਵੇਖ ਕੇ ਆਪਣੇ ਮਨ ਵਿੱਚ ਪਰਤਰਿਆ ਦੇ ਕਿਸੇ ਪ੍ਰਕਾਰ ਦੇ ਚਰਿੱਤਰ ਨੂੰ ਵੇਖ ਕੇ ਲੰਪਟ ਨਾ ਹੋ ਜਾਏ, ਉਸ ਵਾਸਤੇ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਚਰਿੱਤਰੋਪਖਿਆਨ ਦੀ ਬਾਣੀ ਉਚਾਰਨ ਕੀਤੀ ਹੈ। ਸਿੱਖ ਪੰਥ ਦੇ ਮਹਾਨ ਵਿਦਵਾਨ ਗਿਆਨੀ ਸੰਤ ਸਿੰਘ ਜੀ ਮਸਕੀਨ ਉਹ ਇਹ ਬਚਨ ਅਕਸਰ ਕਰਿਆ ਕਰਦੇ ਸਨ ਕਿ ਕਿਤੇ ਮਨੁੱਖ ਜੋ ਮਰਦ ਹੈ ਪੁਰਖ ਹੈ ਉਹ ਬਲਾਤਕਾਰੀ ਨਾ ਹੋ ਜਾਏ ਔਰ ਇਸਤਰੀ ਵੇਸ਼ਿਆ ਨਾ ਬਣ ਜਾਏ। ਇਸ ਕਰਕੇ ਗੁਰੂ ਕਲਗੀਧਰ ਜੀ ਨੇ ਸ੍ਰੀ ਦਸਮ ਗ੍ਰੰਥ ਅੰਦਰ ਚਰਿੱਤਰੋਪਖਿਆਨ ਦੀ ਬਾਣੀ ਜਿਹੜੀ ਹੈ ਉਹ ਉਚਾਰਨ ਕੀਤੀ ਹੈ। ਕਿਤੇ ਮਨੁੱਖ ਵਿਭਚਾਰੀ ਨਾ ਹੋ ਜਾਏ, ਕਾਮੀ ਨਾ ਹੋ ਜਾਏ, ਉਸੇ ਚਰਿੱਤਰੋਪਖਿਆਨ ਦੀ ਬਾਣੀ ਵਿੱਚੋਂ ਜਦੋਂ ਸਾਰੇ ਚਰਿੱਤਰ ਲਿਖ ਦਿੰਦੇ ਨੇ ਤੇ ਅਖੀਰ ਵਿੱਚ ਮਹਾਰਾਜ ਜੀ ਅਕਾਲ ਪੁਰਖ ਦੇ ਚਰਣਾਂ ਚ ਬੇਨਤੀ ਕਰਦੇ ਨੇ, ਜੋ ਆਪਾਂ ਰੋਜ਼ ਪੜ੍ਹਦੇ ਹਾਂ ਨਿਤਨੇਮ ਦੀਆਂ ਬਾਣੀਆਂ ਚ, ਖੰਡੇ ਬਾਟੇ ਦੀ ਪੌਲ ਤਿਆਰ ਕਰਦੇ ਹਾਂ ਪੰਜ ਬਾਣੀਆਂ ਵਿੱਚ ਇਹ ਬਾਣੀ ਪੜ੍ਹੀ ਜਾਂਦੀ ਹੈ। ਇਹ ਚਰਿੱਤਰੋਪਖਿਆਨ ਬਾਣੀ ਦਾ ਹਿੱਸਾ ਹੈ। ਕਵਿਓ ਬਾਚ ਬੇਨਤੀ ਚੌਪਈ ਹਮਰੀ ਕਰੋ ਹਾਥ ਦੈ ਰੱਛਾ ਪੂਰਨ ਹੋਏ ਚਿਤ ਕੀ ਇੱਛਾ। ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਿਆਰੇ ਭਾਈ ਦਇਆ ਸਿੰਘ ਜੀ ਕਹਿੰਦੇ ਪਰ ਇਸਤਰੀ ਗਾਮੀ ਨਹੀਂ ਹੋਣਾ, ਪਰਾਇਆ ਧਨ ਵੇਖ ਕੇ ਉਹਦੇ ਵੱਲ ਵੇਖ ਕੇ ਆਪਣੇ ਮਨ ਚ ਲੋਭੀ ਬਿਰਤੀ ਨਹੀਂ ਰੱਖਣੀ। ਜਿਹੜਾ ਆਪਣੇ ਮਨ ਵਿੱਚ ਲੰਪਟ ਲੋਭੀ ਬਿਰਤੀ ਰੱਖਦਾ ਕਿ ਮੇਰਾ ਹੋਣਾ ਚਾਹੀਦਾ ਉਹਦਾ ਵਿਧਵੰਸ ਹੋ ਜਾਂਦਾ ਹੈ, ਉਹਦਾ ਨਾਸ ਹੋ ਜਾਂਦਾ ਹੈ। ਖਿਮਾ ਦੀ ਬਿਰਤੀ ਵੀ ਰੱਖਣੀ ਹੈ। ਗੁਰਸਿੱਖ ਨੇ ਆਪਣੇ ਹਿਰਦੇ ਵਿੱਚ ਖਿਮਾ ਦੀ ਬਿਰਤੀ, ਹਰ ਵੇਲੇ ਆਪਣੇ ਹਿਰਦੇ ਚ ਖਿਮਾ ਦੀ ਬਿਰਤੀ ਬਣਾ ਕੇ ਰੱਖਣੀ ਵੈਸੇ ਬੜੀ ਔਖੀ ਅਵਸਥਾ ਹੈ। ਇਹ ਗੱਲਾਂ ਕਥਨ ਤੇ ਸੁਣਨ ਦੇ ਵਿੱਚ ਤਾਂ ਬੜੀਆਂ ਸੌਖੀਆਂ ਲੱਗਦੀਆਂ ਨੇ, ਪਰ ਜਦੋਂ ਪ੍ਰੈਕਟੀਕਲੀ ਰੂਪ ਦੇ ਵਿੱਚ ਸਾਡੇ ਜੀਵਨ ਵਿੱਚ ਆਉਂਦੀਆਂ ਨੇ ਉਸ ਵੇਲੇ ਪਤਾ ਲੱਗਦਾ ਕਿ ਕਿਤਨਾ ਔਖਾ ਕਿਤਨਾ ਕਠਿਨ ਹੈ। ਹੁਣ ਖਿਮਾ ਦਾ ਜ਼ਿਕਰ ਕਰਕੇ ਦੱਸਦੇ ਹਨ।
ਆਪਣੇ ਤੇ ਨਿਰਬਲ ਕੋ ਜਾਨ ਤਿਸ ਪਰ ਕੋਪ ਨਾ ਕਰੋ ਸੁਜਾਨ।
ਜਿਹੜਾ ਤੁਹਾਡੇ ਤੋਂ ਨਿਰਬਲ ਹੋਵੇ, ਤੁਹਾਡੇ ਤੋਂ ਕਮਜ਼ੋਰ ਹੋਵੇ, ਤੁਹਾਡੇ ਤੋਂ ਬਲ ਤੋਂ ਘੱਟ ਹੋਵੇ, ਉਸ ਨਿਰਬਲ ਤੇ ਕਮਜ਼ੋਰ ਨੂੰ ਵੇਖ ਕੇ ਉਹਦੇ ਤੇ ਗੁੱਸਾ ਨਾ ਕਰਨਾ, ਇਹਨੂੰ ਖਿਮਾ ਕਹਿੰਦੇ ਨੇ। ਅਕਸਰ ਲੋਕ ਨਿਰਬਲ ਦੇ ਉੱਤੇ ਗੁੱਸਾ ਕਰਦੇ ਨੇ, ਜਿਹੜਾ ਇਹਦੇ ਤੋਂ ਜ਼ਿਆਦਾ ਤਾਕਤਵਰ ਤੇ ਬਲਵਾਨ ਹੋਵੇ ਉਹਨੂੰ ਵੇਖ ਕੇ ਤਾਂ ਉਹ ਅੱਗੋਂ ਔਖਾ ਭਾਰਾ ਵੀ ਬੋਲਦਾ ਹੋਵੇ ਨਾ ਤਾਂ ਵੀ ਹੱਥ ਜੋੜ ਕੇ ਲੰਘ ਜਾਂਦਾ ਵੀ ਨਹੀਂ। ਤੇ ਜੇ ਕੋਈ ਨਿਰਬਲ ਕਮਜ਼ੋਰ ਉਦਾਂ ਹੀ ਥੋੜਾ ਜਿਹਾ ਕਿਤੇ ਗਲਤੀ ਨਾਲ ਵੀ ਨਾਲੋਂ ਖਹਿ ਕੇ ਲੰਘ ਜਾਏ ਤੇ ਫਿਰ ਉਹਨੂੰ ਬੜੇ ਗੁੱਸੇ ਨਾਲ ਕ੍ਰੋਧ ਨਾਲ ਪੇਸ਼ ਆਉਂਦਾ। ਇਹ ਮਨੁੱਖ ਦੀ ਫਿਤਰਤ ਹੈ, ਬਿਰਤੀ ਹੈ। ਆਪਣੇ ਤੋਂ ਬਲਵਾਨ ਨਾਲ ਨਹੀਂ ਲੜਦਾ, ਆਪਣੇ ਤੋਂ ਨਿਰਬਲ ਤੇ ਕਮਜ਼ੋਰ ਨਾਲ ਲੜਦਾ ਹੈ। ਕਹਿੰਦੇ ਭਾਈ ਜਿਹੜਾ ਤੁਹਾਡੇ ਤੋਂ ਨਿਰਬਲ ਹੋਵੇ, ਭਾਈ ਦਇਆ ਸਿੰਘ ਜੀ ਕਹਿੰਦੇ ਤੁਹਾਡੇ ਤੋਂ ਕਮਜ਼ੋਰ ਹੋਵੇ, ਨਿਰਬਲ ਹੋਵੇ, ਉਸ ਨਿਰਬਲ ਨੂੰ ਵੇਖ ਕੇ ਉਹਦੇ ਤੇ ਕਦੇ ਗੁੱਸਾ ਨਹੀਂ ਕਰਨਾ, ਇਹਨੂੰ ਖਿਮਾ ਕਹਿੰਦੇ ਹਨ। ਜਿਹੜਾ ਹੈ ਹੀ ਨਿਰਬਲ, ਜਿਹੜਾ ਹੈ ਹੀ ਕਮਜ਼ੋਰ, ਉਹਦੇ ਤੇ ਕੀ ਗੁੱਸਾ ਕਰਨਾ, ਉਹਦੇ ਤੇ ਕੀ ਕੋਪ ਕਰਨਾ। ਇਸੇ ਕਰਕੇ ਖਾਲਸੇ ਦੀ ਤੇਗ ਦੇ ਵਿੱਚ ਕਿਰਪਾਨ ਵਿੱਚ ਵੀ ਕਿਰਪਾ ਵਰਤਦੀ ਹੈ ਕਿ ਗੁਰੂ ਕਾ ਸਿੱਖ ਆਪਣੀ ਕਿਰਪਾਨ ਆਪਣੀ ਤੇਗ ਕਿਸੇ ਗਰੀਬ ਤੇ ਕਿਸੇ ਕਮਜ਼ੋਰ ਤੇ ਨਹੀਂ ਚੁੱਕਦਾ। ਜਿਹੜਾ ਕਮਜ਼ੋਰ ਹੈ, ਨਿਰਬਲ ਹੈ, ਉਹਦੇ ਤੇ ਖਾਲਸਾ ਆਪਣੀ ਤੇਗ ਨਹੀਂ ਚੁੱਕਦਾ। ਨਿਰਬਲ ਤੇ ਕਮਜ਼ੋਰ ਤੇ ਆਪਣੀ ਜ਼ੋਰ ਅਜਮਾਇਸ਼ ਕੀ ਕਰਨੀ ਹੋਈ। ਜੇ ਆਪਣਾ ਜ਼ੋਰ ਅਜਮਾਇਸ਼ ਹੀ ਕਰਨੀ ਹੈ ਤਾਂ ਫਿਰ ਆਪਣੇ ਬਰਾਬਰ ਦੇ ਨਾਲ ਕਰੋ ਜਾਂ ਆਪਣੇ ਤੋਂ ਤਗੜੇ ਨਾਲ ਕਰੋ, ਫਿਰ ਪਤਾ ਲੱਗਦਾ ਕਿੰਨੀ ਕੁ ਤਾਕਤ ਹੈ, ਕਿੰਨਾ ਕੁ ਤਾਣ ਹੈ। ਖੇਮਾ ਕਿਸ ਨੂੰ ਕਹਿੰਦੇ ਨੇ? ਆਪਣੇ ਤੋਂ ਨਿਰਬਲ ਤੇ ਕਮਜ਼ੋਰ ਵਿਅਕਤੀ ਨੂੰ ਵੇਖ ਕੇ ਉਹਦੇ ਤੇ ਗੁੱਸਾ ਨਹੀਂ ਕਰਨਾ, ਉਹਦੇ ਤੇ ਮਨ ਵਿੱਚ ਖੇਮਾ ਦੀ ਬਿਰਤੀ ਰੱਖਣੀ ਹੈ, ਦਇਆ ਦੀ ਬਿਰਤੀ ਰੱਖਣੀ ਹੈ। ਗੁਰੂ ਖਾਲਸਾ ਜੀ ਇਸ ਨੂੰ ਖੇਮਾ ਕਹਿੰਦੇ ਹਨ।
ਨਿਰਅਪਮਾਨਤਾ,
ਅਪਮਾਨ ਤੋਂ ਰਹਿਤ ਰਹਿ ਕੇ ਰਹਿਣਾ, ਨਿਰਅਪਮਾਨ, ਅਪਮਾਨ ਨਹੀਂ ਕਰਨਾ। ਕਿਸ ਚੀਜ਼ ਦਾ ਅਪਮਾਨ ਨਹੀਂ ਕਰਨਾ ਉਹ ਦੱਸਦੇ ਹਨ।
ਵਿਦਿਆ ਕੈ ਸਰੂਪ ਹੈ ਤਨ ਕੋ,
ਕਹਿੰਦੇ ਜੇ ਤੁਹਾਡੇ ਕੋਲ ਵਿਦਿਆ ਹੈ, ਤੁਸੀਂ ਪੜ੍ਹੇ ਲਿਖੇ ਹੋ, ਬਹੁਤ ਜ਼ਿਆਦਾ ਵਿਦਵਾਨ ਹੋ, ਤੇ ਆਪਣੀ ਵਿਦਿਆ ਤੇ ਮਾਣ ਨਹੀਂ ਕਰਨਾ ਕਿ ਮੈਂ ਬੜਾ ਪੜ੍ਹਿਆ ਲਿਖਿਆ। ਅਕਸਰ ਲੋਕ ਵਿਦਿਆ ਅਭਿਮਾਨੀ ਹੋ ਜਾਂਦੇ ਨੇ, ਜਿਨ੍ਹਾਂ ਅੰਦਰ ਵਿਦਿਆ ਹੁੰਦੀ ਹੈ ਉਹ ਅਭਿਮਾਨੀ ਹੋ ਜਾਂਦੇ ਨੇ। ਜ਼ਿਆਦਾ ਪੜ੍ਹੇ ਲਿਖੇ ਲੋਕ ਤਕਰੀਬਨ ਕੁੱਲ ਮਿਲਾ ਕੇ ਅਭਿਮਾਨੀ ਹੋ ਜਾਂਦੇ ਨੇ, ਸਾਰੇ ਤਾਂ ਨਹੀਂ, ਕੋਈ ਇੱਕ ਦੁੱਕਾ ਦੁੱਕਾ ਬਚ ਵੀ ਜਾਣ ਤਾਂ ਬਚ ਜਾਣ, ਨਹੀਂ ਤਾਂ ਅਭਿਮਾਨੀ ਹੋ ਜਾਂਦੇ ਨੇ। ਇਸੇ ਕਰਕੇ ਸਤਿਗੁਰਾਂ ਨੇ ਉਹਨਾਂ ਪੜ੍ਹੇ ਲਿਖੇ ਲੋਕਾਂ ਵਾਸਤੇ ਕਿਹਾ, ਪੜ੍ਹਿਆ ਮੂਰਖ ਆਖੀਐ ਜਿਸ ਲੱਭ ਲੋਭ ਹੰਕਾਰ, ਜਿਹਦੇ ਅੰਦਰ ਹੰਕਾਰ ਦੀ ਬਿਰਤੀ ਹੈ, ਲਾਲਚ ਦੀ ਬਿਰਤੀ, ਉਹ ਭਵੇ ਪੜ੍ਹਿਆ ਵੀ ਹੋਵੇ ਵਿਦਵਾਨ ਵੀ ਹੋਵੇ ਉਹ ਮੂਰਖ ਹੈ। ਕਹਿੰਦੇ ਜੇ ਤੁਹਾਡੇ ਕੋਲ ਵਿਦਿਆ ਹੈ ਜਾਂ ਫਿਰ ਤੁਹਾਡਾ ਸਰੂਪ ਬੜਾ ਸੁੰਦਰ ਹੈ, ਸਰੂਪ ਕੈ ਤਨ ਹੈ, ਸੋਹਣਾ ਰੂਪ ਹੈ, ਸ਼ਕਲ ਬੜੀ ਸੁੰਦਰ ਹੈ, ਤਨ ਬੜਾ ਸੁੰਦਰ ਹੈ, ਸਰੀਰ ਬੜਾ ਬਲਵਾਨ ਹੈ। ਕਹਿੰਦੇ ਵਿਦਿਆ ਹੋਵੇ, ਦੂਜਾ ਸਰੀਰ ਸੁੰਦਰ ਹੋਵੇ,
ਵਿਸਾਲ ਕਦੀ ਰਗ ਧਨ ਕੋ,
ਜਾਂ ਫਿਰ ਦਿਮਾਗ ਬਹੁਤ ਜ਼ਿਆਦਾ ਹੋਵੇ, ਬੁੱਧ ਵਿਸ਼ਾਲ। ਕਈ ਲੋਕਾਂ ਦੀ ਬੁੱਧੀ ਬੜੀ ਤੀਕਸ਼ਣ ਹੁੰਦੀ ਹੈ ਤੇ ਉਹਨਾਂ ਨੂੰ ਆਪਣੇ ਤੇਗ ਤਰਾਰ ਦਿਮਾਗ ਤੇ ਬੜਾ ਹੰਕਾਰ ਹੁੰਦਾ ਵੀ ਮੇਰਾ ਦਿਮਾਗ ਬੜਾ ਕੰਮ ਕਰਦਾ। ਕਈਆਂ ਨੂੰ ਇਹ ਵੀ ਅਭਿਮਾਨ ਹੁੰਦਾ ਕਿ ਮੇਰੀ ਬੁੱਧੀ ਬੜਾ ਕੰਮ ਕਰਦੀ ਹੈ, ਮੇਰਾ ਦਿਮਾਗ ਬੜਾ ਕੰਮ ਕਰਦਾ ਹੈ, ਮੇਰੀ ਯਾਦਾਸ਼ਤ ਬੜੀ ਹੈ, ਮੈਂ ਬਹੁਤ ਕੁਝ ਯਾਦ ਰੱਖ ਲੈਂਦਾ, ਮੇਰੀ ਬੁੱਧੀ ਬਹੁਤ ਜ਼ਿਆਦਾ ਤੇਜ਼ ਹੈ। ਕਹਿੰਦੇ ਜੇ ਕਿਸੇ ਦੇ ਅੰਦਰ ਬੁੱਧੀ ਦਾ ਅਭਿਮਾਨ ਹੈ, ਆਪਣੇ ਤੇਜ਼ ਤਰਾਰ ਦਿਮਾਗ ਦਾ ਅਭਿਮਾਨ ਹੈ, ਤੇ ਜਾਂ ਫਿਰ ਦੀਰਘ ਧਨ ਕੋ, ਮਾਇਆ ਬਹੁਤ ਜ਼ਿਆਦਾ, ਕੋਲ ਰੁਪਈਏ ਬੜੇ ਨੇ, ਪੈਸੇ ਬੜੇ ਨੇ, ਉਹਨਾਂ ਰੁਪਈਆਂ ਪੈਸਿਆਂ ਦਾ ਅਭਿਮਾਨ ਹੈ,
ਇਤਿਆਦਿਕ ਤੇ ਗਰਬ ਨਾ ਧਰੀਐ,
ਸਾਰੀਆਂ ਚੀਜ਼ਾਂ ਹੋਣ ਤੇ ਇਹਨਾਂ ਦਾ ਅਭਿਮਾਨ ਨਹੀਂ ਕਰਨਾ। ਜੇ ਬਹੁਤ ਵਿਦਿਆ ਹੋਵੇ ਤੇ ਵਿਦਿਆ ਦਾ ਅਭਿਮਾਨ ਨਹੀਂ ਕਰਨਾ, ਰੂਪ ਸੁੰਦਰ ਹੋਵੇ ਤੇ ਸੁੰਦਰਤਾ ਦਾ ਅਭਿਮਾਨ ਨਹੀਂ ਕਰਨਾ, ਕਿਉਂਕਿ ਕਈ ਵਾਰ ਇਹੀ ਸੁੰਦਰ ਸਰੂਪ ਇਤਨਾ ਕੋਝਾ ਬਣ ਜਾਂਦਾ ਕਿ ਜਿਸ ਨੂੰ ਵੇਖਣ ਵਾਸਤੇ ਵੀ ਚਿੱਤ ਨਹੀਂ ਕਰਦਾ। ਪਤਾ ਨਹੀਂ ਕਿਸ ਵੇਲੇ ਅਧਰੰਗ ਦਾ ਅਟੈਕ ਹੋ ਜੇ, ਇਹੀ ਸੁੰਦਰ ਰੂਪ ਦਾ ਕੀ ਬਣ ਜਾਏ। ਇਸ ਕਰਕੇ ਡਰ ਕੇ ਹੀ ਰਹਿਣਾ ਚਾਹੀਦਾ ਨਾ, ਪਰਮੇਸ਼ਰ ਕੋਲੋਂ ਪੈਰ ਰੱਖ ਕੇ ਰਹਿਣਾ ਚਾਹੀਦਾ, ਪਤਾ ਨਹੀਂ ਕਿਸ ਵੇਲੇ ਕੀ ਘਟਨਾ ਘਟ ਜਾਣੀ ਹੈ, ਕੀ ਵਰਤ ਜਾਣਾ ਹੈ। ਸੁੰਦਰਤਾ ਦਾ ਅਭਿਮਾਨ ਨਹੀਂ ਕਰਨਾ ਹੈ। ਫਿਰ ਉੱਥੇ ਅੱਗੇ ਤੀਸਰਾ ਅਭਿਮਾਨ ਦੱਸਿਆ ਕਿ ਤੁਸੀਂ ਕਿਸੇ ਪ੍ਰਕਾਰ ਦਾ ਬੁੱਧੀ ਦਾ, ਵਿਸ਼ਾਲ ਬੁੱਧੀ ਦਾ, ਕਿ ਮੇਰਾ ਤੇਜ਼ ਤਰਾਰ ਦਿਮਾਗ ਹੈ, ਉਹਦਾ ਅਭਿਮਾਨ ਨਹੀਂ ਕਰਨਾ। ਕਈ ਵਾਰੀ ਬੜੇ ਬੜੇ ਬੁੱਧੀਮਾਨ ਲੋਕ ਵੀ ਮੂਰਖ ਬਣੇ ਵੇਖੇ ਜਾਂਦੇ ਨੇ, ਜਿਹੜੇ ਆਪਣੇ ਆਪ ਨੂੰ ਬੜੇ ਬੁੱਧੀਮਾਨ ਸਦਾਉਂਦੇ ਨੇ, ਦਿਮਾਗ ਵਾਲੇ ਸਦਾਉਂਦੇ ਨੇ, ਉਹ ਵੀ ਕਈ ਵਾਰੀ ਬੜੇ ਮੂਰਖ ਹੋ ਕੇ ਸੰਸਾਰ ਦੇ ਵਿੱਚ ਪ੍ਰਗਟ ਹੁੰਦੇ ਨੇ। ਇਸੇ ਤਰ੍ਹਾਂ ਰੁਪਈਆਂ ਪੈਸਿਆਂ ਦਾ ਕਦੇ ਅਭਿਮਾਨ ਨਹੀਂ ਕਰਨਾ। ਭਾਈ ਦਇਆ ਸਿੰਘ ਜੀ ਕਹਿੰਦੇ ਇਹਦਾ ਵੀ ਕੋਈ ਪਤਾ ਨਹੀਂ, ਇਹ ਮਾਇਆ ਨਖਸਮੀ ਹੈ, ਅੱਜ ਤੇਰੇ ਕੋਲ ਆ, ਕੱਲ ਕਿਸੇ ਕੋਲ ਵੀ ਜਾ ਸਕਦੀ ਹੈ, ਇਸ ਕਰਕੇ ਇਹਦਾ ਵੀ ਅਭਿਮਾਨ ਨਹੀਂ ਕਰਨਾ।
ਦਾਤਾ ਈਸ਼ਵਰ ਇੱਕ ਵਿਚਰੀਐ,
ਇੱਕੋ ਦਾਤੇ ਨੂੰ ਈਸ਼ਵਰ ਨੂੰ ਵਿਚਾਰਨਾ ਹੈ ਕਿ ਉਹ ਦਾਤਾ ਈਸ਼ਵਰ ਇੱਕੋ ਹੈ ਜਿਹੜਾ ਸਾਰਿਆਂ ਨੂੰ ਇਹ ਦਾਤਾਂ ਦੇਣ ਵਾਲਾ ਹੈ, ਉਸ ਦਾਤੇ ਨੂੰ ਆਪਣੇ ਹਿਰਦੇ ਵਿੱਚ ਸਿਮਰਨਾ ਹੈ।
ਤੀਰਥ ਬਰਤ ਆਦਿ ਕਰ ਕਰਮ, ਨੈ ਅਭਿਮਾਨਤ ਰੋਜੁਤ ਸ਼ਰਮ,
ਕਹਿੰਦੇ ਤੀਰਥ ਵਰਤ ਆਦਿਕ ਕਰਮ ਕਰਕੇ ਇਹਦਾ ਵੀ ਅਭਿਮਾਨ ਨਹੀਂ ਰੱਖਣਾ, ਇਹਦਾ ਵੀ ਹੰਕਾਰ ਨਹੀਂ ਕਰਨਾ। ਜਿਵੇਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਬਚਨ ਕਹੇ ਨੇ, ਉਹਦੀ ਅੱਗੇ ਉਦਾਹਰਣ ਵੀ ਦਿੱਤੀ ਹੈ ਭਾਈ ਦਇਆ ਸਿੰਘ ਜੀ ਨੇ। ਤੀਰਥ ਬਰਤ ਅਰ ਦਾਨ ਕਰ, ਮਨ ਮੈਂ ਧਰੈ ਗੁਮਾਨ, ਨਾਨਕ ਨੇਹ ਫਲ ਜਾਤ ਤੇ ਜੋ ਕੁੰਚਰੇ ਇਸ਼ਨਾਨ। ਕਹਿੰਦੇ ਤੀਰਥ ਵਰਤ ਰੱਖ ਕੇ ਆਪਣੇ ਮਨ ਚ ਅਭਿਮਾਨ ਨਹੀਂ ਕਰਨਾ ਭਾਈ, ਕਿਸੇ ਪ੍ਰਕਾਰ ਦਾ ਹੰਕਾਰ ਨਹੀਂ ਕਰਨਾ। ਮੈਂ ਇੰਨੇ ਤੀਰਥਾਂ ਦੀ ਯਾਤਰਾ ਕੀਤੀ ਹੈ, ਮੈਂ ਇੰਨੀ ਵਾਰੀ ਤੀਰਥ ਨਹਾਇਆ ਹਾਂ। ਤੀਰਥਾਂ ਦੀ ਯਾਤਰਾ ਕਰਕੇ ਤੀਰਥ ਅਭਿਮਾਨ ਆਪਣੇ ਹਿਰਦੇ ਚ ਨਹੀਂ ਰੱਖਣਾ।
ਕਰੈ ਸੋ ਕਰਮ ਦਰੈ ਅਭਿਮਾਨ, ਨਿਫਲ ਜਾਤ ਜਿਉਂ ਗਜੀ ਚਨਾ।
ਜਿਹੜਾ ਇਸ ਤਰ੍ਹਾਂ ਦੇ ਕਰਮ ਕਰਕੇ ਆਪਣੇ ਮਨ ਚ ਅਭਿਮਾਨ ਰੱਖਦਾ ਹੈ, ਉਹ ਇਸ ਤਰ੍ਹਾਂ ਨਿਸ਼ਫਲ ਹੈ ਜਿਵੇਂ ਗਜ ਦਾ ਹਾਥੀ ਦਾ ਕੀਤਾ ਹੋਇਆ ਇਸ਼ਨਾਨ ਨਿਸ਼ਫਲ ਹੁੰਦਾ ਹੈ। ਗਜ ਇਸ਼ਨਾਨ ਦਾ ਮਤਲਬ ਹੁੰਦਾ ਹਾਥੀ ਨਹਾ ਲਵੇ ਨਾ, ਇੱਕ ਪਾਸਿਓ ਨਹਾ ਕੇ ਬਾਹਰ ਆਉਂਦਾ, ਦੂਜੇ ਪਾਸਿਓ ਮਿੱਟੀ ਚੁੱਕ ਕੇ ਫਿਰ ਸਰੀਰ ਤੇ ਪਾ ਲੈਂਦਾ। ਉਹਦਾ ਨਾਤਾ ਜਿਹਾ ਨਾਤਾ ਨਾ ਨਾਤਾ ਇੱਕੋ ਜਿਹੀ ਹੁੰਦਾ ਹੈ। ਕਹਿੰਦੇ ਇਸੇ ਤਰ੍ਹਾਂ ਜਿਹੜਾ ਤੀਰਥ ਅਭਿਮਾਨੀ ਤੀਰਥਾਂ ਦੇ ਇਸ਼ਨਾਨ ਕਰਕੇ ਅਭਿਮਾਨ ਕਰਦਾ ਹੈ, ਵਰਤ ਰੱਖ ਕੇ ਅਭਿਮਾਨ ਕਰਦਾ, ਤੀਰਥ ਵਰਤ ਅਰ ਦਾਨ ਕਰ, ਫਿਰ ਦਾਨ ਕਰਨ ਦਾ ਅਭਿਮਾਨ ਕਰਦਾ ਹੈ, ਚੰਗੇ ਕਰਮਾਂ ਦਾ ਅਭਿਮਾਨ ਕਰਦਾ, ਉਹਦਾ ਇਹ ਸਾਰੇ ਕੀਤੇ ਹੋਏ ਚੰਗੇ ਕਰਮ ਇਸ ਤਰ੍ਹਾਂ ਨਿਸ਼ਫਲ ਨੇ ਜਿਵੇਂ ਹਾਥੀ ਦਾ ਇਸ਼ਨਾਨ ਹੁੰਦਾ ਹੈ, ਉਹ ਕਿਸੇ ਕੰਮ ਦਾ ਨਹੀਂ। ਇਸੇ ਕਰਕੇ ਸਤਿਗੁਰੂ ਜੀ ਨੇ ਬਾਣੀ ਅੰਦਰ ਕਿਹਾ ਭਾਈ, ਜਿਹੜੇ ਤੀਰਥ ਨਹਾਉਂਦੇ ਫਿਰਦੇ ਨੇ, ਤੀਰਥਾਂ ਵਿੱਚ ਜਾ ਕੇ ਚੁੱਭੀਆਂ ਲਾਉਂਦੇ ਨੇ, ਉਹਨਾਂ ਦਾ ਨਾਤਾ ਹੋਇਆ ਪ੍ਰਵਾਨ ਨਹੀਂ ਹੁੰਦਾ, ਕਿਉਂਕਿ ਜਦੋਂ ਨਹਾਉਂਦੇ ਨੇ ਉਦੋਂ ਆਪਣੇ ਮਨ ਚ ਹੰਕਾਰ ਦੀ ਮੈਲ ਲੈ ਕੇ ਨਹਾਉਂਦੇ ਨੇ। ਨਾਲ ਹੀ ਹੋ ਮੈਂ ਆ ਜਾਂਦੀ, ਮੈਂ ਗੰਗਾ ਨਹਾ ਲਿਆ, ਮੈਂ ਗੋਦਾਵਰੀ ਨਹਾ ਲਿਆ, ਮੈਂ ਇਲਾਹਾਬਾਦ ਦੇ ਪ੍ਰਯਾਗ ਤੇ ਇਸ਼ਨਾਨ ਕਰ ਲਿਆ। ਤੀਰਥਾਂ ਦੀ ਨਿੰਦਾ ਨਹੀਂ ਕੀਤੀ ਸਤਿਗੁਰਾਂ ਨੇ, ਤੀਰਥਾਂ ਤੇ ਨਹਾ ਕੇ ਆਪਣੇ ਮਨ ਚ ਹੰਕਾਰ ਕਰਨ ਵਾਲਿਆਂ ਦੀ ਨਿੰਦਾ ਕੀਤੀ, ਜਿਹੜੇ ਆਪਣੇ ਮਨ ਚ ਹਉਮੈ ਕਰਦੇ ਹਨ, ਹੰਕਾਰ ਕਰਦੇ ਹਨ। ਇਸ ਕਰਕੇ ਉਹਨਾਂ ਦਾ ਕੀਤਾ ਹੋਇਆ ਇਸ਼ਨਾਨ ਨਿਸ਼ਫਲ ਹੈ, ਉਹਨਾਂ ਦੇ ਕੀਤੇ ਹੋਏ ਦਾਨ ਤੇ ਚੰਗੇ ਕਰਮ ਨਿਸ਼ਫਲ ਨੇ, ਜਿਵੇਂ ਹਾਥੀ ਦਾ ਕੀਤਾ ਹੋਇਆ ਇਸ਼ਨਾਨ ਨਿਸ਼ਫਲ ਹੈ।
ਆਪਣੋ ਜਸ ਪਰ ਨਿੰਦ ਨਾ ਕਹੇ,
ਕਦੇ ਵੀ ਆਪਣੇ ਮੂੰਹ ਤੋਂ ਆਪਣਾ ਜਸ ਨਾ ਕਰੇ, ਆਪਣੇ ਮੂੰਹੋਂ ਆਪਣੀ ਵਡਿਆਈ ਨਾ ਕਰੇ। ਸਿਆਣਾ ਮਨੁੱਖ, ਗੁਰਮੁਖ ਗੁਰਸਿੱਖ ਕਦੇ ਵੀ ਆਪਣੇ ਮੁਖ ਤੋਂ ਆਪਣੀ ਉਪਮਾ ਨਹੀਂ ਕਰਦਾ ਕਿ ਮੈਂ ਆਹ ਕੀਤਾ, ਮੈਂ ਉਹ ਕੀਤਾ। ਅਕਸਰ ਲੋਕ ਵੇਖੇ ਜਾਂਦੇ ਨੇ ਆਪਣੇ ਸੋਹਲੇ ਗਾਉਂਦਿਆਂ, ਮੈਂ ਆਹ ਕਰ ਦਿੱਤਾ, ਮੈਂ ਆਹ ਕਰ ਦਿੱਤਾ, ਕੋਈ ਨਹੀਂ ਜਿਹੜਾ ਕੰਮ ਕਰ ਸਕਿਆ ਉਹ ਮੈਂ ਕਰ ਦਿੱਤਾ। ਇੱਦਾਂ ਦੀ ਬਿਰਤੀ ਮਨੁੱਖਾਂ ਦੇ ਹਿਰਦਿਆਂ ਵਿੱਚ ਕੰਮ ਕਰਦੀ ਹੈ। ਕਹਿੰਦੇ ਕਦੇ ਵੀ ਆਪਣਾ ਜਸ ਔਰ ਦੂਸਰੇ ਦੀ ਨਿੰਦਾ, ਬਗਾਨੇ ਦੀ ਨਿੰਦਾ ਕਦੇ ਨਹੀਂ ਕਰਨੀ, ਆਪਣਾ ਜਸ ਤੇ ਬਗਾਨੇ ਦੀ ਨਿੰਦਾ। ਪਰ ਅਕਸਰ ਇਨਸਾਨ ਇਹਦੇ ਤੋਂ ਉਲਟ ਚੱਲਦਾ, ਆਪਣੀ ਨਿੰਦਾ ਨਹੀਂ ਸੁਣ ਸਕਦਾ, ਦੂਜੇ ਦਾ ਜਸ ਨਹੀਂ ਸੁਣ ਸਕਦਾ। ਪਰ ਚਾਹੀਦਾ ਕੀ ਹੈ ਕਿ ਕਦੇ ਵੀ ਆਪਣੇ ਮੂੰਹੋਂ ਆਪਣਾ ਜਸ, ਆਪਣੋ ਜਸ ਪਰ ਨਿੰਦ ਨਾ ਕਹੇ, ਨਾ ਆਪਣੇ ਮੂੰਹ ਤੋਂ ਆਪਣਾ ਜਸ ਕਰੇ ਤੇ ਨਾ ਹੀ ਕਿਸੇ ਦੂਸਰੇ ਦੀ ਨਿੰਦਾ ਕਰੇ, ਕਿਉਂਕਿ ਨਿੰਦਾ ਭਲੀ ਕਿਸੇ ਕੀ ਨਾਹੀਂ, ਮਨਮੁਖ ਮੁਗਧ ਕਰਨ ਮੂੰਹ ਕਾਲੇ ਤਿਨਾਂ ਨਿੰਦਕਾਂ, ਨਰਕੇ ਘੋਰ ਪਵਨ। ਜਿਹੜੇ ਭਾਈ ਨਿੰਦਾ ਕਰਨ ਵਾਲੇ ਨੇ ਉਹਨਾਂ ਨਿੰਦਕਾਂ ਦੇ ਮੂੰਹ ਅੱਗੇ ਕਾਲੇ ਕੀਤੇ ਜਾਂਦੇ ਹਨ, ਘੋਰ ਨਰਕਾਂ ਦੀ ਅੱਗ ਵਿੱਚ ਉਹਨਾਂ ਨੂੰ ਸੁੱਟਿਆ ਜਾਂਦਾ ਨਿੰਦਕਾਂ ਨੂੰ। ਇਸ ਕਰਕੇ ਨਿੰਦਾ ਤਾਂ ਕਿਸੇ ਦੀ ਵੀ ਚੰਗੀ ਨਹੀਂ, ਭਾਵੇਂ ਕੋਈ ਮਾੜਾ ਇਨਸਾਨ ਵੀ ਹੈ ਉਹਦੀ ਵੀ ਨਿੰਦਾ ਭਲੀ ਨਹੀਂ। ਕਿਸੇ ਦੀ ਨਿੰਦਾ ਨਹੀਂ ਕਰਨੀ ਤੇ ਭਾਈ ਆਪਣਾ ਕਦੇ ਸੁਜਸ ਨਹੀਂ ਕਰਨਾ ਆਪਣੇ ਮੁਖੋਂ।
ਕਹੇ ਤਾਂ ਇਸ ਤੇ ਵੀ ਅਗਲਾ,
ਜਿਹੜਾ ਇਸ ਤਰ੍ਹਾਂ ਕਰਦਾ ਨਾ ਆਪਣਾ ਜਸ ਤੇ ਦੂਜੇ ਦੀ ਨਿੰਦਾ, ਇਹਦੇ ਨਾਲ ਉਹਨੂੰ ਬੜੇ ਵੱਡੇ ਭਾਰੀ ਪਾਪ ਦੇ ਫਲ ਦਾ ਭਾਗੀਦਾਰ ਬਣਨਾ ਪੈਂਦਾ, ਉਹਨੂੰ ਬੜੇ ਵੱਡੇ ਭਾਰੀ ਪਾਪ ਲੱਗਦੇ ਹਨ।
ਦਾਨ ਕਰਿਓ ਮੁਖ ਤੇ ਨੈ ਭਾਖੈ, ਸਦਾ ਛੁਪਾਵਨ ਕੋ ਅਬਲਾਕੈ।
ਦਾਨ ਕਰਨਾ ਤੇ ਕਦੇ ਆਪਣੇ ਮੂੰਹ ਤੋਂ ਨਹੀਂ ਕਹਿਣਾ ਮੈਂ ਦਾਨ ਕੀਤਾ। ਸੰਤ ਬਾਬਾ ਆਨੰਦ ਸਿੰਘ ਜੀ ਨਾਨਕਸਰ ਵਾਲੇ ਮਹਾਂਪੁਰਖ ਇੱਕ ਬਚਨ ਕਰਿਆ ਕਰਦੇ ਸਨ, ਉਹ ਕਹਿੰਦੇ ਬਈ ਦਾਨ ਦਿਓ ਛੁਪਾ ਕੇ ਦਿਓ, ਦੂਸਰਾ ਦਾਨ ਰਜਾ ਕੇ ਦਿਓ ਕਿ ਉਹਨੂੰ ਅੱਗੇ ਮੰਗਣ ਦੀ ਲੋੜ ਨਾ ਰਹੇ। ਤੀਸਰਾ ਕੋਲ ਜਾ ਕੇ ਦਿਓ, ਉਹਦੇ ਘਰ ਜਾ ਕੇ ਦਿਓ, ਉਹਨੂੰ ਨਾ ਤੁਹਾਡੇ ਕੋਲ ਲੈਣ ਆਉਣਾ ਪਵੇ, ਤੁਸੀਂ ਉਹਦੇ ਕੋਲ ਜਾ ਕੇ ਦਿਓ। ਫਿਰ ਦਿੱਤਾ ਹੋਇਆ ਦਾਨ ਫਲੀ ਭੂਤ ਹੁੰਦਾ ਹੈ। ਭਾਈ ਦਇਆ ਸਿੰਘ ਵੀ ਇੱਥੇ ਕਹਿ ਰਹੇ ਨੇ ਕਿ ਜਦੋਂ ਦਾਨ ਕਰਨਾ ਆਪਣੇ ਮੂੰਹ ਤੋਂ ਵਡਿਆਈਆਂ ਨਹੀਂ ਕਰਨੀਆਂ, ਮੈਂ ਦਾਨ ਕੀਤਾ। ਅਕਸਰ ਲੋਕ ਇਸ ਤਰ੍ਹਾਂ ਕਰ ਲੈਂਦੇ ਨੇ, ਦਾਨ ਕਰਕੇ ਮੁੜ ਕੇ ਅਖਬਾਰਾਂ ਦੇ ਵਿੱਚ ਵੀ ਕਢਾਉਂਦੇ ਨੇ, ਮੈਂ ਇੰਨਾ ਦਾਨ ਕਰ ਦਿੱਤਾ, ਮੈਂ ਇੰਨਾ ਦਾਨ ਪੁੰਨ ਕਰ ਦਿੱਤਾ, ਇੰਨੀਆਂ ਲੜਕੀਆਂ ਦੇ ਵਿਆਹ ਕੀਤੇ ਨੇ ਜੀ, ਉਹ ਅਸੀਂ ਆਪਣੇ ਕੋਲੋਂ ਕੀਤੇ ਨੇ। ਭਾਵੇਂ ਉਹਨਾਂ ਲੜਕੀਆਂ ਦੇ ਵਿਆਹ ਦੇ ਉੱਤੇ ਲੋਕਾਂ ਕੋਲੋਂ ਚੰਦਾ ਇਕੱਠਾ ਕੀਤਾ ਹਜ਼ਾਰਾਂ ਲੋਕਾਂ ਕੋਲੋਂ, ਨਾ ਆਪਣਾ ਕੀਤਾ, ਵੀ ਦਾਨ ਅਸੀਂ ਕੀਤਾ ਹੈ, ਇਹ ਵਿਆਹ ਦੀਆਂ ਸੇਵਾਵਾਂ ਅਸੀਂ ਕੀਤੀਆਂ ਨੇ। ਸੋ ਇਸ ਪ੍ਰਕਾਰ ਦੀ ਬਿਰਤੀ ਦੇ ਲੋਕ ਬਹੁਤ ਨੇ ਜਿਹੜੇ ਦਾਨ ਕਰਕੇ ਆਪਣਾ ਸੁਜਸ ਕਰੀ ਜਾਂਦੇ ਨੇ। ਕਹਿੰਦੇ ਦਾਨ ਕਰਕੇ ਕਦੇ ਨਹੀਂ ਕਹਿਣਾ ਮੈਂ ਦਾਨ ਕੀਤਾ ਹੈ, ਸਗੋਂ ਲੁਕਾ ਕੇ ਰੱਖੇ, ਸਦਾ ਛੁਪਾਵਨ ਕੂ ਅਭਲੱਖ ਹੈ, ਛੁਪਾਉਣ ਦੀ ਅਭਲਾਖਾ ਰੱਖੇ, ਪ੍ਰਗਟ ਨਾ ਕਰੇ, ਛੁਪਾ ਕੇ ਦਾਨ ਦੇਣਾ। ਖਾਲਸਾ ਜੀ, ਬੜੇ ਬੜੇ ਗੁਰੂ ਕੇ ਸਿੱਖ ਇਹੋ ਜਿਹੇ ਨੇ ਜਿਹੜੇ ਗੁਰਦੁਆਰਿਆਂ ਵਿੱਚ ਆ ਕੇ ਦਾਨ ਕਰ ਜਾਂਦੇ ਨੇ, ਪਤਾ ਤੱਕ ਗੁਰਦੁਆਰੇ ਦੇ ਪ੍ਰਬੰਧਕਾਂ ਨੂੰ ਵੀ ਨਹੀਂ ਪਤਾ ਹੁੰਦਾ ਵੀ ਇਹ ਦਾਨ ਕੌਣ ਕਰਕੇ ਗਿਆ। ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨੂੰ ਵੀ ਇਸ ਗੱਲ ਦਾ ਬੋਧ ਨਹੀਂ ਹੁੰਦਾ ਵੀ ਇਹ ਦਾਨ ਕੌਣ ਕਰ ਗਿਆ। ਤੋ ਇਸ ਪ੍ਰਕਾਰ ਦੀ ਬਿਰਤੀ ਵਾਲੇ ਵੀ ਬੜੇ ਗੁਰਸਿੱਖ ਨੇ। ਭਾਈ ਦਇਆ ਸਿੰਘ ਜੀ ਕਹਿੰਦੇ, ਭਾਈ ਦਾਨ ਦੇ ਕੇ ਛੁਪਾ ਕੇ ਰੱਖਣਾ, ਕਿਸੇ ਨੂੰ ਪ੍ਰਗਟ ਕਰਕੇ ਨਹੀਂ ਦੱਸਣਾ,
ਮਿੱਠਾ ਬੋਲਣਾ।
ਫਿਰ ਮਿੱਠਾ ਬੋਲਣਾ, ਹਰ ਵੇਲੇ ਗੁਰਸਿੱਖ ਨੇ ਮਿੱਠ ਬੋਲੜੇ ਦੀ ਬਿਰਤੀ ਬਣਾ ਕੇ ਰੱਖਣੀ ਹੈ।
ਮਦਰ ਕੈ ਸਭ ਕੋ ਤ੍ਰਿਪਤਾਵੇ,
ਕਹਿੰਦੇ ਹਰ ਵੇਲੇ ਆਪਣੇ ਮੁਖ ਤੋਂ ਮਿੱਠੇ ਬੋਲ ਬੋਲ ਕੇ ਸਭ ਦੇ ਮਨ ਨੂੰ ਰਾਜੀ ਕਰੇ, ਸਭ ਦੇ ਮਨ ਨੂੰ ਤ੍ਰਿਪਤ ਕਰੇ। ਜਦੋਂ ਤੁਸੀਂ ਰਸਨਾ ਤੋਂ ਕਿਸੇ ਨਾਲ ਮਿੱਠਾ ਬੋਲ ਬੋਲਦੇ ਹੋਗੇ, ਭਾਵੇਂ ਉਹਦੀ ਤੁਸੀਂ ਕੋਈ ਮਦਦ ਨਾ ਕਰ ਪਾਓ, ਬਸ ਰਸਨਾ ਨਾਲ ਮਿੱਠਾ ਹੀ ਬੋਲਦੇ ਹੋ, ਇੰਨਾ ਹੀ ਉਹਦੇ ਵਾਸਤੇ ਬੜਾ ਵੱਡੀ ਗੱਲ ਬਣ ਜਾਂਦੀ, ਤਸੱਲੀ ਹੋ ਜਾਂਦੀ ਹੈ ਉਹਦੇ ਹਿਰਦੇ 'ਚ ਕਿ ਚਲੋ ਭਾਈ ਮੇਰੇ ਵਾਸਤੇ ਕੋਈ ਮਿੱਠੇ ਬੋਲ ਤਾਂ ਬੋਲਿਆ। ਕਹਿੰਦੇ ਹਰ ਵੇਲੇ ਆਪਣੀ ਰਸਨਾ ਤੋਂ ਮਧੁਰ ਕਹਿ ਕੇ ਲੋਕਾਂ ਨੂੰ ਤ੍ਰਿਪਤਾਉਣਾ ਹੈ, ਭਾਵ ਹਰ ਇੱਕ ਦਾ ਹਿਰਦਾ ਪ੍ਰਸੰਨ। ਹਾਂ, ਝੂਠ ਨਹੀਂ ਬੋਲਣਾ, ਮਿੱਠਾ ਹੋਵੇ ਪਰ ਝੂਠਾ ਹੋਵੇ, ਐਸਾ ਬੋਲ ਗੁਰਸਿੱਖ ਨੇ ਨਹੀਂ ਬੋਲਣਾ। ਕੌੜਾ ਹੋਵੇ ਔਰ ਸੱਚਾ ਹੋਵੇ, ਐਸਾ ਬੋਲ ਵੀ ਨਹੀਂ ਬੋਲਣਾ।
ਫੀਕਾ ਬੋਲਣਾ ਕਿਸੇ ਦੁਖਾਵੇ,
ਕੌੜਾ ਹੋਵੇ ਤੇ ਸੱਚਾ ਵੀ ਹੋਵੇ ਨਹੀਂ ਬੋਲਣਾ। ਤੁਸੀਂ ਆਖੋਗੇ ਜੀ ਇਹ ਕਿਉਂ, ਹੁਣ ਕੋਈ ਅੱਖ ਤੋਂ ਕਾਣਾ ਵਿਅਕਤੀ ਹੈ, ਇਹ ਸੱਚਾਈ ਹੈ ਵੀ ਉਹ ਕਾਣਾ ਹੈ, ਮੂੰਹ ਤੇ ਜਾ ਕੇ ਉਹਨੂੰ ਕਹੋ ਹਾਂ ਬਈ ਕਾਣਿਆ ਕੀ ਹਾਲ ਹੈ, ਅੱਖੋਂ ਕਾਣਾ ਹੋਵੇ ਉਹਨੂੰ ਜਦੋਂ ਕਾਣਾ ਕਹੋਗੇ ਹੈ ਤਾਂ ਸੱਚ ਪਰ ਉਹ ਦੁੱਖ ਤਾਂ ਮਨਾਏਗਾ ਨਾ, ਇਹ ਕੌੜਾ ਸੱਚ ਐਸਾ ਬੋਲ ਨਹੀਂ ਬੋਲਣਾ। ਇਸ ਕਰਕੇ ਭਾਈ ਝੂਠਾ ਹੋਵੇ ਪਰ ਮਿੱਠਾ ਹੋਵੇ ਉਹ ਵੀ ਬੋਲ ਨਹੀਂ ਬੋਲਣਾ। ਹਾਂ ਮਿੱਠ ਬੋਲਣਾ ਜੀ, ਹਰ ਸੱਜਣ ਸਵਾਮੀ ਮੋਰਾ ਵਾਲੀ ਬਿਰਤੀ ਬਣਾ ਕੇ ਰੱਖਣੀ ਹੈ। ਗੁਰਸਿੱਖ ਨੇ ਆਪਣੀ ਰਸਨਾ ਤੋਂ ਕਦੇ ਫਿੱਕਾ ਨਹੀਂ ਬੋਲਣਾ, ਫਿੱਕਾ ਬੋਲਣਾ ਕਿਸੇ ਦੁਖਾਵੇ, ਫਿੱਕਾ ਬੋਲ ਬੋਲ ਕੇ ਕਦੇ ਕਿਸੇ ਨੂੰ ਨਹੀਂ ਦੁਖਾਉਣਾ। ਇੱਕ ਵਿਦਵਾਨ ਦੀਆਂ ਦੋ ਸਤਰਾਂ ਨੇ ਬੜੀਆਂ ਸੁੰਦਰ ਲਿਖੀਆਂ ਹੋਈਆਂ, ਉਹ ਕਹਿੰਦਾ ਗਰੀਬ ਕੋ ਮਤ ਦੁਖਾ, ਗਰੀਬ ਰੋ ਦੇਗਾ ਦੇਖੇਗਾ ਉਸਕਾ ਖੁਦਾ ਤੋ ਦੋ ਜਹਾਂ ਸੇ ਖੋ ਦੇਗਾ। ਅਕਸਰ ਅਸੀਂ ਕਿਹਦੇ ਨਾਲ ਫਿੱਕਾ ਬੋਲਦੇ ਹਾਂ, ਜਿਹੜਾ ਸਾਡੇ ਤੋਂ ਨਿਰਬਲ ਕਮਜ਼ੋਰ ਤੇ ਗਰੀਬ ਹੋਵੇ। ਤਾਕਤਵਰ ਵਾਲੇ ਨੂੰ ਤਾਂ ਹੱਥ ਜੋੜ ਕੇ ਜੀ ਜੀ ਕਰਦੇ ਹਾਂ ਨਾ, ਉਹਦੀਆਂ ਤਾਂ ਜੀਜੜੀਆਂ ਕੱਢਦੇ ਹਾਂ, ਚਾਪਲੂਸੀਆਂ ਕਰਦੇ ਹਾਂ ਤਾਕਤਵਰ ਦੀਆਂ। ਜਿਹੜਾ ਗਰੀਬ ਹੈ ਸਾਡੇ ਤੋਂ ਨਿਰਬਲ ਕਮਜ਼ੋਰ, ਉਸੇ ਨੂੰ ਖਾਉਂ ਖਾਉਂ ਕਰਕੇ ਪੈਂਦੇ ਹਾਂ। ਇਸ ਕਰਕੇ ਕਹਿੰਦੇ ਉਹਨੂੰ ਨਾ ਕਿਤੇ ਦੁਖਾਈ, ਜੇ ਦੁਖਾਏਗਾ ਤੇ ਜਦੋਂ ਉਹਦਾ ਖੁਦਾ ਵੇਖੇਗਾ, ਉਹ ਗਰੀਬ ਤਾਂ ਅੱਗੋਂ ਕੁਝ ਨਹੀਂ ਕਰ ਸਕਦਾ, ਤੇਰਾ ਵਿਗਾੜ ਨਹੀਂ ਸਕਦਾ, ਪਰ ਜੇ ਉਹਦਾ ਖੁਦਾ ਵੇਖੇਗਾ ਤੇਰੇ ਦੋਵੇਂ ਜਹਾਨ ਖਰਾਬ ਕਰਕੇ ਰੱਖ ਦੇਗਾ, ਗਵਾ ਕੇ ਰੱਖ ਦੇਗਾ। ਦੇਖੇਗਾ ਉਸਕਾ ਖੁਦਾ ਤੋਂ ਦੋ ਜਹਾਂ ਸੇ ਖੋ ਦੇਗਾ। ਇਸ ਕਰਕੇ ਕਦੇ ਫਿੱਕਾ ਬੋਲ ਕੇ ਕਿਸੇ ਦਾ ਹਿਰਦਾ ਨਹੀਂ ਦੁਖਾਉਣਾ।
ਧਰਮ ਕਿਰਤ ਕਰ ਦਰਬ ਕਮਾਵੇ,
ਧਰਮ ਦੀ ਕਿਰਤ ਕਰਨੀ ਆ ਗੁਰਸਿੱਖ ਨੇ, ਅਧਰਮ ਦੀ ਕਿਰਤ ਨਹੀਂ ਕਰਨੀ। ਧਰਮ ਦੀ ਕਿਰਤ ਕੀ ਆ, ਜਿਹਦੇ ਵਿੱਚ ਧਰਮ ਮਿਸ਼ਰਤ ਹੋਵੇ। ਭਾਵ ਸੱਚ ਸੁੱਚ ਦੀ ਕਿਰਤ ਕਰਨੀ ਹੈ, ਸੱਚੀ ਸੁੱਚੀ ਕਿਰਤ ਕਰਨੀ ਹੈ, ਧਰਮ ਦੀ ਕਿਰਤ ਕਰਕੇ
ਬਾਂਟੇ ਤਿੱਥਨ ਕੋ ਪੁਨ ਖਾਵੇ,
ਤਿਥੀਆਂ ਵਿੱਚ ਵੰਡ ਕੇ ਛਕੇ, ਧਰਮ ਦੀ ਕਿਰਤ ਕਰੇ। ਭਾਈ ਦਇਆ ਸਿੰਘ ਜੀ ਗੁਰੂ ਨਾਨਕ ਸਾਹਿਬ ਜੀ ਦਾ ਸਿਧਾਂਤ ਦੱਸ ਰਹੇ ਨੇ ਸਿੱਖਾਂ ਨੂੰ ਕਿ ਧਰਮ ਦੀ ਕਿਰਤ ਕਰਕੇ ਫਿਰ ਅਤਿਥਨ ਆਤਿਥੀ, ਅਤਿਥੀ ਦਾ ਮਤਲਬ ਹੁੰਦਾ ਤਿਥੀ ਤੋਂ ਬਿਨਾਂ ਜਦੋਂ ਵੀ ਮਰਜ਼ੀ ਆ ਜਾਏ। ਤਿਥੀ ਹੁੰਦੀ ਆ ਤਾਰੀਖ, ਮਿਤੀ, ਕਿ ਤਾਰੀਖ ਦੱਸ ਕੇ ਆਵੇ ਵੀ ਮੈਂ ਫਲਾਣੀ ਤਰੀਕ ਨੂੰ ਆਵਾਂਗਾ, ਤੇਰੇ ਘਰ ਉਹ ਅਤਿਥੀ ਨਹੀਂ ਹੈ। ਅਤਿਥੀ ਉਹ ਹੈ ਜਿਹੜਾ ਬਿਨਾਂ ਤਿਥ ਤੋਂ ਕਦੋਂ ਵੀ ਜਦੋਂ ਮਰਜ਼ੀ ਜਿਸ ਸਮੇਂ ਵੀ ਆ ਜਾਏ ਉਹਨੂੰ ਅਤਿਥੀ ਕਹਿੰਦੇ ਨੇ। ਕਹਿੰਦੇ ਇਸ ਤਰ੍ਹਾਂ ਅਤਿਥੀਆਂ ਵਿੱਚ ਵੰਡ ਕੇ ਛਕਣ ਦੀ ਬਿਰਤੀ ਰੱਖਣੀ ਹੈ।
ਉੱਪਰ ਬਸਤਰ ਨਾ ਰੱਖੇ ਮਲੀਨ,
ਸਿੱਖ ਸਵੱਛਤਾ ਵੀ ਰੱਖੇ ਆਪਣੇ ਸਰੀਰ ਦੀ, ਆਪਣੇ ਸਰੀਰ ਤੇ ਮੈਲੇ ਮਲੀਨ ਬਸਤਰ ਨਾ ਧਾਰਨ ਕਰਕੇ ਰੱਖੇ, ਤਾਮਸੀ ਬਿਰਤੀ ਹੈ। ਮੈਲੇ ਕੁਚੈਲੇ ਕੱਪੜੇ ਪਾ ਕੇ ਰੱਖਣੇ, ਦਾਤਣ ਕੁਰਲਾ ਨਾ ਕਰਨਾ, ਸਰੀਰ ਨੂੰ ਅਪਵਿੱਤਰ ਕਰਕੇ ਰੱਖਣਾ, ਇਹ ਤਾਮਸੀ ਤਮੋ ਗੁਣੀ ਬਿਰਤੀ। ਇਹਨਾਂ ਨੂੰ ਖਾਲਸਾ ਜੀ ਪਿਸਾਚ ਕਹਿੰਦੇ ਨੇ, ਜਿਹੜੀ ਏਦਾਂ ਦੀ ਬਿਰਤੀ ਦੇ ਲੋਕ ਹੁੰਦੇ ਨੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਸਤਿਗੁਰਾਂ ਨੇ ਕਿਸੇ ਧਰਮ ਦੇ ਬਰਖਿਲਾਫ ਨਹੀਂ ਲਿਖਿਆ, ਪਰ ਜਿਹੜੇ ਆ ਜੈਨੀ ਵੀਰ ਨੇ ਉਹਨਾਂ ਵਾਸਤੇ ਮਹਾਰਾਜ ਜੀ ਨੇ ਇਹ ਗੱਲ ਜ਼ਰੂਰ ਲਿਖੀ ਹੈ। ਸਿਰ ਖੋਹਾਇਨ ਪੀਆ ਮਲਵਾਣੀ, ਜੂਠਾ ਮੰਗ ਮੰਗ ਖਾਹੀ, ਫੋਲ ਫਦੀਹਤ ਮੋਹਿ ਲੈਨ ਪੜਾਸਾ, ਪਾਣੀ ਦੇਖ ਸਗਾਹੀ। ਪੱਕਾ ਜੈਨੀ ਉਹਨੂੰ ਮੰਨਦੇ ਨੇ ਜਿਹਦੇ ਮੂੰਹ ਵਿੱਚ ਕਦੇ ਉਹ ਦਾਤਣ ਕੁਰਲਾ ਨਾ ਕਰੇ ਤੇ ਇੰਨੀ ਜ਼ਿਆਦਾ ਮੂੰਹ ਦੇ ਵਿੱਚ ਲਾਰ ਭਰ ਜਾਏ, ਚਿੱਟੇ ਰੰਗ ਦੀ ਮੈਲ ਇੰਨੀ ਜ਼ਿਆਦਾ ਜੀਭ ਤੇ ਹੋ ਜਾਵੇ ਵੀ ਰੁਪਈਆ ਰੱਖਣ ਜਵੀ ਜ਼ਬਾਨ ਤੇ ਉਹ ਰੁਪਈਆ ਜ਼ਬਾਨ ਤੋਂ ਹਿੱਲੇ ਨਾ, ਕਹਿੰਦੇ ਹੁਣ ਬਣ ਗਿਆ ਪੱਕਾ ਜੈਨੀ। ਇਹ ਹੈ ਜੈਨੀ, ਪਾਣੀ ਤੋਂ ਡਰਦੇ ਨੇ, ਪਾਣੀ ਦੀ ਵਰਤੋਂ ਨਹੀਂ ਕਰਦੇ। ਇਹ ਤਾਮਸੀ ਬਿਰਤੀ ਹੈ, ਤਮੋ ਗੁਣੀ ਬਿਰਤੀ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਜਿਹੜਾ ਜੈਨੀਆਂ ਦਾ ਅਰਹੰਤ ਅਵਤਾਰ ਲਿਖਿਆ 24 ਅਵਤਾਰਾਂ ਦੀ ਕਥਾ ਵਿੱਚ, ਗੁਰਦੇਵ ਕਹਿੰਦੇ ਭਾਈ ਇਹ ਨਾਸਤਿਕਤਾ ਦਾ ਪ੍ਰਚਾਰ ਕਰਨ ਵਾਲੇ ਨਾਸਤਿਕ ਹੈਣ ਤਾਂ ਅਵਤਾਰ ਹੀ ਸੀ, ਪਰ ਨਾਸਤਿਕ ਬਣਾਉਣ ਵਾਸਤੇ ਲੋਕਾਂ ਨੂੰ ਆਏ ਕਿ ਲੋਕਾਂ ਨੂੰ ਵਿਕਰਮਾਂ ਵਿੱਚ ਕੁਕਰਮਾਂ ਵਿੱਚ ਲਾ ਕੇ ਮਲੀਨ ਬਣਾਉਣ। ਜਦੋਂ ਹੁਣ ਮੈਲਾ ਹੋਵੇਗਾ, ਪਵਿੱਤਰ ਹੋਵੇਗਾ, ਸਰੀਰ ਸ਼ੁੱਧ ਨਾ ਹੋਵੇਗਾ, ਉੱਥੇ ਮੰਤਰ ਕਿੱਥੇ ਫੁਰੇਗਾ? ਲੋਕਾਂ ਦੀ ਮੰਤਰ ਸ਼ਕਤੀ ਖਤਮ ਕਰਨ ਵਾਸਤੇ ਸਰੀਰ ਨੂੰ ਪਵਿੱਤਰ ਕਰਨਾ ਸ਼ੁਰੂ ਕਰ ਦਿੱਤਾ ਵੀ ਤੁਸੀਂ ਮੈਲੇ ਬਣ ਕੇ ਰਹਿਣਾ। ਜੇ ਜੀ ਮਰਦੇ ਨੇ, ਜੇ ਨਹਾਓਗੇ ਤਾਂ ਸਰੀਰ ਦੇ ਉੱਤੇ ਜਿਹੜੇ ਜੀ ਨੇ ਉਹ ਮਰਦੇ ਨੇ, ਉਹ ਨਹੀਂ ਮਾਰਨੇ। ਸੋ ਇਸ ਕਰਕੇ ਇੱਥੇ ਸਤਿਗੁਰੂ ਭਾਈ ਦਇਆ ਸਿੰਘ ਜੀ ਕਹਿੰਦੇ ਕਿ ਭਾਈ ਗੁਰਸਿੱਖ ਨੇ ਆਪਣੇ ਸਰੀਰ ਤੇ ਬਸਤਰ ਉੱਪਰ ਬਸਤਰ ਨਾ ਰੱਖਿਆ ਮਲੀਨ, ਮੈਲੇ ਬਸਤਰ ਜਿਹੜੇ ਨੇ ਉਹ ਆਪਣੇ ਸਰੀਰ ਤੇ ਨਾ ਰੱਖੇ।
ਤਿਮਕਾਇਆ ਕੋ ਨਿਤ ਮਲੀਨ,
ਸਰੀਰ ਤੇ ਵੀ ਮੈਲ ਨਾ ਰਹਿਣ ਦੇਵੇ, ਆਪਣੀ ਕਾਇਆ ਨੂੰ ਆਪਣੇ ਸਰੀਰ ਨੂੰ ਵੀ ਮਲ ਹੀਣਾ ਕਰਕੇ ਰੱਖੇ, ਨਿਰਮਲ ਕਰਕੇ ਰੱਖੇ।
ਕੁਸੰਗ,
ਕੁਸੰਗ ਨਹੀਂ ਕਰਨਾ, ਕਿਹਦਾ ਕਿਹਦਾ ਸੰਗ ਨਹੀਂ ਕਰਨਾ ਦੱਸਦੇ ਨੇ।
ਚੋਰ ਯਾਰ ਬਟ ਪਾਰ ਜੁਆਰੇ,
ਚੋਰ ਹੈ ਯਾਰ ਹੈ ਯਾਰੀਆਂ ਕਰਨ ਵਾਲਾ, ਵਿਭਚਾਰੀ ਔਰਤਾਂ ਦਾ ਸੰਗ ਕਰਨ ਵਾਲਾ ਉਹਨੂੰ ਯਾਰ ਕਹਿੰਦੇ ਨੇ, ਤੇ ਬਟਵਾਰ ਰਾਹ ਮਾਰ ਜੁਆਰੀ ਜਿਹੜਾ ਜੂਆ ਖੇਡਣ ਵਾਲਾ ਜੂਏਬਾਜ ਹੈ।
ਕਿਰਤ ਕਨ ਮੰਚਕ ਛਲੀ ਕੁਚਾਰੇ,
ਕਿਰਤ ਘਣ ਆਦਮੀ ਜਿਹੜਾ ਕਿਰਤ ਘਣ ਕਿਸੇ ਦੀ ਕੀਤੀ ਨੂੰ ਨਹੀਂ ਜਾਣਦਾ, ਔਰ ਫਿਰ ਜਿਹੜਾ ਬੰਚਕ ਠੱਗ ਹੈ, ਛਲੀਆ ਹੈ, ਕੁਚਾਰੀ ਮਾੜੇ ਆਚਰਨ ਵਾਲਾ ਹੈ, ਇਹਨਾਂ ਦੀ ਕਦੇ ਸੰਗਤ ਨਹੀਂ ਕਰਨੀ।
ਸੁਪਨੇ ਮੈਂ ਵੀ ਕੀ ਸੰਗਤ ਕਰੇ ਨਾ ਕਬੂ ਥਿਰੇ ਨਾ ਪੰਗਤ,
ਵੀ ਜਾਗਦਿਆਂ ਤਾਂ ਕੀ ਕਦੇ ਸੁੱਤੇ ਪਿਆ ਸੁਪਨੇ ਵਿੱਚ ਵੀ ਇਹਨਾਂ ਦਾ ਸੰਗ ਨਾ ਕਰੇ ਜਿਹੜੇ ਉੱਤੇ ਦੱਸੇ ਨੇ, ਸੁਪਨੇ ਵਿੱਚ ਵੀ ਕਦੇ ਇਹਨਾਂ ਦੀ ਸੰਗਤ ਨਾ ਕਰੇ, ਔਰ ਕਦੇ ਵੀ ਇਹਨਾਂ ਦੀ ਪੰਗਤ ਵਿੱਚ ਥਿਰ ਹੋ ਕੇ ਨਾ ਬੈਠੇ।
ਹੁਣ
ਕਹਿੰਦੇ ਕਿਉਂ ਨੀ ਬਹਿਣਾ ਇਹਨਾਂ ਦੀ ਸੰਗਤ ਵਿੱਚ, ਕਹਿੰਦੇ ਵਿਸ਼ਿਆਂ ਨਾਲੋਂ ਜਿਹੜਾ ਵਿਸ਼ਈ ਪੁਰਖ ਹੈ ਉਹ ਜ਼ਿਆਦਾ ਮਾੜਾ ਹੈ, ਵਿਸ਼ਿਆਂ ਨਾਲੋਂ ਵਿਸ਼ਈ ਜਿਹੜਾ ਉਹ ਜ਼ਿਆਦਾ ਮਾੜਾ ਹੈ, ਉਹ ਕਿਵੇਂ ਮਾੜਾ ਦੱਸਦੇ ਹਨ।
ਲਖ ਦੁਰਜਨ ਤਛਿਨ ਪਰ ਅਰੋਹ,
ਕਹਿੰਦੇ ਉਹਨੂੰ ਦੁਰਜਨ ਜਾਣ ਕੇ, ਵਿਸ਼ਿਆਂ ਨਾਲੋਂ ਵਿਸ਼ਈ ਜ਼ਿਆਦਾ ਮਾੜਾ ਹੁੰਦਾ ਹੈ, ਉਹਨੂੰ ਦੁਰਜਨ ਜਾਣ ਕੇ, ਮਾੜਾ ਜਾਣ ਕੇ ਉਹਦਾ ਤਿਆਗ ਕਰ ਦੇਣਾ, ਕਦੇ ਉਹਦਾ ਸੰਗ ਨੀ ਕਰਨਾ ਵਿਸ਼ਈ ਬੰਦੇ ਦਾ।
ਜਥਾ ਅਗਨ ਤੇ ਲੋਤ ਪਾਇਓ, ਦੀਪਤ ਜਾਤ ਮੈਂ ਹੱਥ ਚਵਾਇਓ।
ਕਹਿੰਦੇ ਵਿਸ਼ਿਆਂ ਨਾਲੋਂ ਵਿਸ਼ਈ ਕਿਉਂ ਮਾੜਾ ਹੁੰਦਾ? ਕਹਿੰਦੇ ਹੁਣ ਲੋਹਾ ਹੁੰਦਾ ਨਾ, ਅੱਗ ਦੇ ਵਿੱਚ ਰੱਖ ਦੇ, ਉਹ ਤਪ ਜਾਂਦਾ ਹੈ, ਉਹਨਾਂ ਅੱਗ ਨੀ ਸਾੜਦੀ ਜਿੰਨਾ ਉਹ ਲੋਹਾ ਸਾੜ ਦਿੰਦਾ। ਹੱਥ ਲਾ ਦਿਓ, ਜਲਾ ਕੇ ਰੱਖ ਦੇਗਾ, ਅੱਗ ਹਾਲੇ ਬਾਅਦ ਚ ਸਾੜੇਗੀ, ਉਹ ਲੋਹੇ ਦਾ ਟੁਕੜਾ ਪਹਿਲਾਂ ਖੌਲਿਆ ਹੋਇਆ ਸਾੜ ਕੇ ਰੱਖ ਦਿੰਦਾ। ਇਸ ਕਰਕੇ ਵਿਸ਼ਿਆਂ ਨਾਲੋਂ ਵਿਸ਼ਈ ਜ਼ਿਆਦਾ ਬੁਰਾ ਹੈ। ਅੱਗ ਨਾਲੋਂ ਵੀ ਭਿਆਨਕ, ਅੱਗ ਵਿੱਚ ਤਪਿਆ ਹੋਇਆ ਜਿਹੜਾ ਉਹ ਲੋਹੇ ਦਾ ਟੁਕੜਾ, ਉਹ ਭਿਆਨਕ ਹੈ।
ਸਤਸੰਗ,
ਗੁਰੂ ਕੇ ਸਿੱਖ ਨੇ ਸਤਸੰਗ ਕਰਨਾ ਹੈ, ਸਤ ਸੰਗਤ ਦੇ ਵਿੱਚ ਇਕੱਤਰ ਹੋਣਾ ਹੈ।
ਜਨ ਸੁਸ਼ੀਲ ਕੀ ਸੰਗਤ ਕਰੀਏ,
ਸੰਗਤ ਕਿਹਨਾਂ ਦੀ ਕਰਨੀ ਹੈ? ਕਹਿੰਦੇ ਸੰਗਤ ਕਰਨੀ ਹੈ ਸੁਸ਼ੀਲ ਜਨਾਂ ਦੀ, ਜਿਨ੍ਹਾਂ ਦਾ ਸੁਸ਼ੀਲ ਸੁਭਾਅ ਹੈ, ਜਿਨ੍ਹਾਂ ਦੀ ਸ਼ੁੱਧ ਬਿਰਤੀ ਹੈ, ਜਿਹੜੇ ਪਰਮੇਸ਼ਰ ਦਾ ਭਜਨ ਕਰਨ ਵਾਲੇ, ਸਿਮਰਨ ਕਰਨ ਵਾਲੇ ਗੁਰਮੁਖ ਰੂਹਾਂ ਨੇ, ਉਹਨਾਂ ਦੀ ਸੰਗਤ ਕਰਨੀ ਹੈ।
ਜਿਨ ਮਿਲਤੇ ਔਗੁਣ ਪਰ ਹਰੀਏ,
ਜਿਨ੍ਹਾਂ ਨਾਲ ਮਿਲ ਕੇ ਔਗੁਣ ਦੂਰ ਹੋ ਜਾਣ, ਔਗੁਣਾਂ ਦੀ ਨਿਵਿਰਤੀ ਹੋ ਜਾਏ, ਇਹੋ ਜਿਹੇ ਗੁਣਵਾਨਾਂ ਦੀ ਸੰਗਤ ਕਰਨੀ ਹੈ। ਸੰਗਤ ਕਰੀਏ ਸਾਧ ਕੀ, ਜੇ ਸੰਗਤ ਕਰਨੀ ਹੈ ਤਾਂ ਮਹਾਂਪੁਰਖਾਂ ਸਾਧੂਆਂ ਦੀ ਸੰਗਤ ਕਰੋ, ਗੁਰੂ ਕੀ ਸੰਗਤ ਕਰੋ, ਕਿਉਂਕਿ ਸਤ ਸੰਗਤ ਵਿੱਚ ਬੈਠ ਕੇ ਔਗਣ ਦੂਰ ਹੁੰਦੇ ਨੇ, ਗੁਣ ਗ੍ਰਹਿਣ ਹੁੰਦੇ ਨੇ। ਸੰਗਤ, ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਸੰਗਤ ਪ੍ਰਥਾਏ ਬੜੇ ਸੋਹਣੇ ਬਚਨ ਆਪਣੀ ਬਾਣੀ ਚ ਲਿਖੇ ਨੇ। ਉਹ ਕਹਿੰਦੇ ਇੱਕ ਕਿਸ਼ਤੀ ਹੁੰਦੀ ਹੈ, ਉਹਦੇ ਤੇ ਵਜਨ ਲੱਦ ਦਿਓ, ਪਰ ਜੇ ਚਾਰ ਉਂਗਲਾਂ ਵੀ ਉਹ ਕਿਸ਼ਤੀ ਪਾਣੀ ਚੋਂ ਬਾਹਰ ਨਾ ਰਹੇ ਤੇ ਵਜਨ ਉੱਤੇ ਭਾਰੀ ਲੱਦੀ ਜਾਓ ਤੇ ਚਾਰ ਉਂਗਲਾਂ ਵੀ ਬਾਹਰ ਨਾ ਰਹੇ, ਉਹ ਕਿਸ਼ਤੀ ਕਦੇ ਵੀ ਪਾਰ ਨਹੀਂ ਲੱਗ ਸਕਦੀ, ਡੁੱਬੇਗੀ ਡੁੱਬੇਗੀ। ਜੇ ਚਾਰ ਉਂਗਲਾਂ ਵੀ ਕਿਸ਼ਤੀ ਬਾਹਰ ਨਾ ਰਹੇ ਗਿੱਠ ਭਰ ਵੀ, ਉਹਨੇ ਡੁੱਬਣਾ ਹੀ ਡੁੱਬਣਾ। ਕਹਿੰਦੇ ਇਸੇ ਤਰ੍ਹਾਂ ਗੁਰਸਿੱਖ ਦੀ ਜ਼ਿੰਦਗੀ ਗ੍ਰਿਸ਼ਤੀ ਹੈ, ਪਰ ਗ੍ਰਿਸ਼ਤੀ ਦੇ ਉੱਤੇ ਗ੍ਰਿਸ਼ਤੀ ਦਾ ਭਾਰ ਵੀ ਹੈ, ਬੋਝ ਵੀ ਹੈ, ਪਰ ਉਹ ਭਾਰ ਇੰਨਾ ਜ਼ਿਆਦਾ ਲੱਦ ਲਵੇ ਵੀ ਚਾਰ ਘੜੀਆਂ ਵੀ ਸੰਗਤ ਵਾਸਤੇ ਨਾ ਕੱਢ ਸਕੇ। ਕਹਿੰਦੇ ਅੱਜ ਵੀ ਡੁੱਬਿਆ ਤੇ ਕੱਲ ਵੀ ਡੁੱਬਿਆ, ਪਰ ਜੇ ਚਾਰ ਕੁ ਘੜੀਆਂ ਸਤ ਸੰਗਤ ਵਾਸਤੇ ਕੱਢ ਲਵੇ ਤੇ ਭਾਰ ਵੀ ਲੱਦਿਆ ਹੋਵੇ ਨਾ ਉੱਤੇ, ਤੇ ਚਾਰ ਘੜੀਆਂ ਸੰਗਤ ਵਾਸਤੇ ਕੱਢ ਲਵੇ, ਉਹ ਪਾਰ ਉੱਤਰ ਹੀ ਜਾਏਗਾ, ਕਿਨਾਰੇ ਲੱਗ ਹੀ ਜਾਏਗਾ। ਇਸ ਕਰਕੇ ਗੁਰਸਿੱਖ ਵਾਸਤੇ ਘੱਟੋ ਘੱਟ ਚਾਰ ਘੜੀਆਂ ਸੰਗਤ ਦੀਆਂ ਜਿਹੜੀਆਂ ਨੇ ਉਹ ਤਾਂ ਅਤਿ ਜ਼ਰੂਰੀ ਨੇ, ਕਿ ਸੰਗਤ ਵਾਸਤੇ ਚਾਰ ਕੁ ਘੜੀਆਂ ਤਾਂ ਜ਼ਰੂਰ ਕੱਢੇ, ਇੱਕ ਘੜੀ 24 ਮਿੰਟਾਂ ਦੀ ਹੁੰਦੀ ਹੈ। ਤੋਂ ਇਸ ਪ੍ਰਕਾਰ ਦੇ ਨਾਲ ਕਹਿੰਦੇ ਜਨ ਸੁਸ਼ੀਲ ਕੀ ਸੰਗਤ ਕਰੀਏ, ਸੁਸ਼ੀਲ ਮੁਰਖਾਂ ਦੀ ਸੰਗਤ ਕਰਨੀ ਹੈ। ਜਿਨ ਮਿਲਤੇ ਅਵਗੁਣ ਪਰ ਹਰੀਏ, ਜਿਨ੍ਹਾਂ ਨਾਲ ਮਿਲ ਕੇ ਅਵਗੁਣਾਂ ਦਾ ਨਾਸ ਹੋ ਜਾਂਦਾ ਹੈ।
ਜਿਨ੍ਹਾਂ ਦੀ ਸੰਧਣਿਆ ਦੁਰਮਤ ਵੰਜਾ ਮਿੱਤਰ ਸਾਡੇ ਸੇ,
ਇਹੋ ਜਿਹੇ ਗੁਰਮੁਖਾਂ ਦੀ ਸੰਗਤ ਕਰਨੀ ਹੈ ਜਿਨ੍ਹਾਂ ਦੇ ਮਿਲਦਿਆਂ ਦੁਰਮਤ ਨਸ ਜਾਏ, ਮਾੜੀ ਮਤ ਖੋਟੀ ਮਤ ਬਿਨਸ ਜਾਏ, ਅਸਲ ਵਿੱਚ ਉਹੀ ਸਾਡੇ ਮਿੱਤਰ ਨੇ, ਉਹੀ ਸਾਡੇ ਸੱਜਣ ਹਨ।
ਕਥਾ ਸਰਵਣ,
ਕਥਾ ਸਰਵਣ ਕਰਨ ਦਾ ਮਹਾਤਮ ਭਾਈ ਦਇਆ ਸਿੰਘ ਜੀ ਦੱਸਦੇ, ਤੁਸੀਂ ਵੀ ਰੋਜ਼ ਪਿਆਰ ਨਾਲ ਆ ਕੇ ਗੁਰੂ ਕੀ ਕਥਾ ਸੁਣਦੇ ਹੋ, ਤੇ ਕਥਾ ਸੁਣਨ ਵਾਲਿਆਂ ਦਾ ਕਿੱਡਾ ਵੱਡਾ ਮਹਾਤਮ, ਕਥਾ ਸਰਵਣ ਕਰਨ ਵਾਸਤੇ ਭਾਈ ਦਇਆ ਸਿੰਘ ਜੀ ਹੁਕਮ ਕਰਦੇ ਖਾਲਸੇ ਨੂੰ,
ਸੁਣੀਏ ਅਵਤਾਰ ਨੀ ਇਤਿਹਾਸ
ਦੇ, ਦਸਾਂ ਗੁਰੂਆਂ ਦਾ ਜਿਹੜਾ ਇਤਿਹਾਸ ਹੈ, ਸਾਡੇ ਅਵਤਾਰ ਨੇ 10 ਗੁਰੂ, ਅਕਾਲ ਪੁਰਖ ਦਾ ਅਵਤਾਰ ਨੇ 10 ਗੁਰੂ, 10 ਗੁਰੂਆਂ ਦਾ, 10 ਪਾਤਸ਼ਾਹੀਆਂ ਦਾ ਇਤਿਹਾਸ ਸਰਵਣ ਕਰਨਾ।
ਸਤਿਗੁਰ ਦਸ ਜਿਵੇਂ ਕਰੇ ਬਿਲਾਸ,
10 ਪਾਤਸ਼ਾਹਾਂ ਨੇ ਜਿਵੇਂ ਜਿਵੇਂ ਬਿਲਾਸ ਕੀਤੇ ਨੇ, ਜਿਵੇਂ ਜਿਵੇਂ ਕੌਤਕ ਕੀਤੇ ਨੇ, ਰੋਜ਼ ਆਪਾਂ ਸੁਣਦੇ ਹੀ ਹਾਂ ਨਾ। ਧੰਨ ਗੁਰੂ ਨਾਨਕ ਸਾਹਿਬ ਦੇ ਇਤਿਹਾਸ ਤੋਂ ਇਹ ਕਥਾ ਪ੍ਰਾਰੰਭ ਹੋਈ ਸੀ, ਹੁਣ 10ਵੇਂ ਪਾਤਸ਼ਾਹ ਦਾ ਇਤਿਹਾਸ ਚੱਲ ਰਿਹਾ, ਕਲਗੀਧਰ ਪਾਤਸ਼ਾਹ ਦਾ ਇਤਿਹਾਸ ਚੱਲ ਰਿਹਾ, ਕਿਵੇਂ ਕਿਵੇਂ ਸਤਿਗੁਰੂ ਜੀ ਵਿਚਰੇ ਨੇ, ਕਿੱਥੇ ਕਿੱਥੇ ਗਏ ਨੇ, ਕਿਹੜੇ ਕਿਹੜੇ ਕੌਤਕ ਕੀਤੇ ਨੇ, ਕਹਿੰਦੇ ਸਾਰਾ ਇਤਿਹਾਸ ਗੁਰੂ ਸਾਹਿਬ ਜੀ ਦਾ ਸੁਣਨਾ, ਜਿਵੇਂ ਜਿਵੇਂ ਮਹਾਰਾਜ ਜੀ ਨੇ ਬਿਲਾਸ ਕੀਤੇ ਨੇ, ਕੌਤਕ ਕੀਤੇ ਨੇ ਸੁਣਨੇ।
ਹੋਰ ਬ੍ਰਹਮ ਕੋ ਨਿਰਣੈ ਜਾ,
ਬ੍ਰਹਮ ਦਾ ਨਿਰਣਾ ਕਰਨਾ, ਬ੍ਰਹਮ ਦਾ ਨਿਰਣਾ। ਗੁਰਬਾਣੀ ਦੀ ਕਥਾ ਜਿਹੜੀ ਆ ਉਹ ਬ੍ਰਹਮ ਦਾ ਨਿਰਣਾ। ਇੱਕ ਤਾਂ ਇਤਿਹਾਸ ਦੀ ਕਥਾ ਸੁਣਨੀ ਹੈ, ਦੂਜਾ ਗੁਰਬਾਣੀ ਦੀ ਕਥਾ ਸੁਣਨੀ ਹੈ। ਗੁਰਬਾਣੀ ਦੀ ਕਥਾ ਵੀ ਰੋਜ਼ ਸੁਣਿਆ ਕਰੋ, ਇਤਿਹਾਸ ਦੀ ਕਥਾ ਵੀ ਸੁਣੋ। ਦਸ ਪਾਤਸ਼ਾਹੀਆਂ ਦੇ ਅਵਤਾਰ ਜਿਵੇਂ ਜਿਵੇਂ ਮਹਾਰਾਜ ਜੀ ਦੇ ਹੋਏ ਨੇ, ਜਿਵੇਂ ਜਿਵੇਂ ਉਹਨਾਂ ਦੇ ਕੌਤਕ ਨੇ, ਉਹ ਸੁਣਨੇ ਨੇ। ਫਿਰ ਭਾਈ ਦਇਆ ਸਿੰਘ ਜੀ ਕਹਿੰਦੇ ਜਿਹਦੇ ਵਿੱਚ ਬ੍ਰਹਮ ਵਿਚਾਰ ਹੋਵੇ। ਆ ਜਿਵੇਂ ਹੁਣ ਤੁਸੀਂ ਕੁਝ ਦਿਨਾਂ ਤੋਂ ਕਥਾ ਸੁਣ ਰਹੇ ਹੋ ਬ੍ਰਹਮ ਵਿਚਾਰ ਦੀ, ਇਹ ਬ੍ਰਹਮ ਵਿਚਾਰ ਹੀ ਹੈ ਨਾ, ਤੇ ਗੁਰਬਾਣੀ ਦੀ ਕਥਾ ਇਹ ਵੀ ਬ੍ਰਹਮ ਵਿਚਾਰ ਹੈ। ਕਹਿੰਦੇ ਇਸ ਤਰ੍ਹਾਂ ਜਿਹਦੇ ਵਿੱਚ ਬ੍ਰਹਮ ਦੀ ਵਿਚਾਰ ਹੋਵੇ, ਬ੍ਰਹਮ ਦਾ ਨਿਰਣਾ ਹੋਵੇ, ਉਸ ਨੂੰ ਸਰਵਣ ਕਰਨਾ ਹੈ।
ਸੂਖਮ ਬੁੱਧ ਕਰ ਸੁਣੀਐ ਤਾਂ,
ਆਪਣੀ ਬੁੱਧੀ ਨੂੰ ਸੂਖਮ ਕਰਕੇ ਸੁਣਨਾ। ਜਿੰਨੀ ਸੂਖਸ਼ਮ ਬੁੱਧੀ ਹੋਵੇਗੀ ਓਨੀ ਗੁਰੂ ਕੀ ਕਥਾ ਦਾ ਰਸ ਆਵੇਗਾ, ਜਿੰਨੀ ਸੂਖਮ ਬੁੱਧੀ ਹੋਵੇਗੀ ਓਨਾ ਹੀ ਜ਼ਿਆਦਾ ਰਸ ਆਵੇਗਾ, ਉਤਨਾ ਹੀ ਜ਼ਿਆਦਾ ਆਨੰਦ ਆਵੇਗਾ। ਜੇ ਬੁੱਧੀ ਨੂੰ ਸੂਖਸ਼ਮ ਕਰਕੇ ਸੁਣੋਗੇ, ਜਿਤਨੀ ਸੂਖਸ਼ਮ ਬੁੱਧੀ ਹੋਵੇਗੀ ਉਤਨਾ ਹੀ ਜ਼ਿਆਦਾ ਰਸ ਗੁਰੂ ਕੀ ਕਥਾ ਦਾ ਆਵੇਗਾ।
ਸ਼੍ਰੀ ਅੰਮ੍ਰਿਤਸਰ ਮੱਜਨ ਕਰੀਏ, ਜਨਮ ਜਨਮ ਕੇ ਅਗ ਪਰ ਅੜੀਏ।
ਭਾਈ ਦਇਆ ਸਿੰਘ ਜੀ ਕਹਿੰਦੇ ਜਿਹੜਾ ਗੁਰੂ ਕਾ ਸਿੱਖ ਹੈ ਭਾਈ ਖਾਲਸਾ ਜੀ, ਉਹ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਯਾਤਰਾ ਜ਼ਰੂਰ ਕਰੇ, ਸ੍ਰੀ ਅੰਮ੍ਰਿਤਸਰ ਸਾਹਿਬ ਦੀ ਯਾਤਰਾ ਜ਼ਰੂਰ ਕਰੇ। ਸ੍ਰੀ ਅੰਮ੍ਰਿਤਸਰ ਸਰੋਵਰ ਵਿੱਚ ਜਾ ਕੇ ਮੱਜਣ ਕਰੀਏ, ਮੱਜਣ ਦਾ ਮਤਲਬ ਹੁੰਦਾ ਇਸ਼ਨਾਨ ਕਰਨਾ ਸਤਿਗੁਰਾਂ ਦੇ ਅੰਮ੍ਰਿਤ ਸਰੋਵਰ ਵਿੱਚ, ਜਿਸ ਸਰੋਵਰ ਨੂੰ ਗੁਰੂ ਰਾਮਦਾਸ ਜੀ ਨੇ ਗੁਰੂ ਅਰਜਨ ਦੇਵ ਸਾਹਿਬ ਨੂੰ ਸੇਵਾ ਲਾਉਂਦਿਆਂ ਕਿਹਾ, ਹੇ ਗੁਰੂ ਅਰਜਨ ਦੇਵ ਜੀ, ਇਹ ਸਰੋਵਰ ਜੋ ਹੈ ਅੰਮ੍ਰਿਤ ਸਾਰੇ ਸਾਡਾ ਸਰੀਰ ਹੈ, ਜਿਵੇਂ ਸਾਡੇ ਸਰੀਰ ਦੀ ਸੇਵਾ ਸੰਭਾਲ ਕਰਦੇ ਜੇ, ਏਦਾਂ ਇਸ ਪਾਵਨ ਸਰੋਵਰ ਦੀ ਸੇਵਾ ਸੰਭਾਲ ਕਰਨੀ ਹੈ। ਇਹ ਅੰਮ੍ਰਿਤਸਰ ਸਰੋਵਰ ਦੀਆਂ ਬੂੰਦਾਂ ਅੰਮ੍ਰਿਤ ਦੀਆਂ ਬੂੰਦਾਂ ਹਨ। ਖਾਲਸਾ ਜੀ, ਅੱਜ ਸ਼ੰਕਾਵਾਦੀ ਤਰਕਵਾਦੀ ਤਰਕ ਕਰਦੇ ਨੇ, ਕਰੀ ਜਾਣ ਜਿਹੜੇ ਕਰਦੇ ਨੇ, ਪਰ ਖਾਲਸਾ ਤਾਂ ਨਿਤ ਅਰਦਾਸ ਕਰਕੇ ਗੁਰੂ ਚਰਨਾਂ ਵਿੱਚੋਂ ਮੰਗ ਹੀ ਇਹ ਮੰਗਦਾ ਹੈ, ਸ੍ਰੀ ਅੰਮ੍ਰਿਤਸਰ ਜੀ ਕੇ ਦਰਸ਼ਨ ਔਰ ਇਸ਼ਨਾਨ, ਦੋਵੇਂ ਚੀਜ਼ਾਂ ਮੰਗਦੇ ਹਾਂ, ਦਰਸ਼ਨ ਵੀ ਤੇ ਇਸ਼ਨਾਨ ਵੀ। ਮਹਾਰਾਜ ਆਪਣੇ ਪਾਵਨ ਸਰੋਵਰ ਦਾ ਸਾਨੂੰ ਇਸ਼ਨਾਨ ਬਖਸ਼ੋ, ਇਹ ਗੁਰੂ ਕੇ ਸਿੱਖਾਂ ਦੀ ਆਸਥਾ ਹੈ। ਖਾਲਸਾ ਜੀ, ਉਹ ਸਮਾਂ ਵੀ ਸੀ ਜਦੋਂ ਅੰਮ੍ਰਿਤਸਰ ਸਰੋਵਰ ਦੇ ਆਲੇ ਦੁਆਲੇ ਪਹਿਰਾ ਲੱਗਾ ਹੋਇਆ, ਦੁਸ਼ਮਣਾਂ ਦਾ ਘੇਰਾ ਪਿਆ ਹੋਇਆ, ਤੇ ਘੇਰਾ ਪਾ ਕੇ ਐਲਾਨ ਕਰ ਦਿੱਤਾ ਕਿਹੜਾ ਗੁਰੂ ਕਾ ਸਿੰਘ ਹੈ ਜਿਹੜਾ ਆ ਕੇ ਅੰਮ੍ਰਿਤਸਰ ਸਰੋਵਰ ਚ ਸਾਨੂੰ ਇਸ਼ਨਾਨ ਕਰਕੇ ਵਿਖਾਵੇ। ਉਹ ਸਮਾਂ ਵੀ ਸੀ, ਕਹਿੰਦੇ ਗੁਰੂ ਕੇ ਸਿੰਘਾਂ ਨੇ ਰਾਤ ਨੂੰ ਜਾਣਾ, ਸਿਰ ਦੇ ਕੇਸ ਖੋਲ ਕੇ ਵਿੱਚੇ ਇਸ਼ਨਾਨ ਕਰਨਾ, ਇਸ਼ਨਾਨ ਕਰਕੇ ਆ ਜਾਣਾ। ਫਿਰ ਕਹਿ ਦਿੱਤਾ, ਕਹਿਣ ਲੱਗਾ ਵੀ ਰਾਤ ਨੂੰ ਨਹਾ ਕੇ ਚਲੇ ਜਾਂਦੇ ਹੋ ਚੋਰਾਂ ਵਾਂਗੂ, ਦਿਨੇ ਆ ਕੇ ਵਿਖਾਓ ਤਾਂ ਵੇਖੀਏ। ਤੇ ਸਿੰਘ ਦਿਨੇ ਵੀ ਜਾ ਕੇ ਅੰਮ੍ਰਿਤਸਰ ਸਰੋਵਰ ਚ ਇਸ਼ਨਾਨ ਕਰਦੇ ਰਹੇ। ਇਹ ਸਾਡੀ ਆਸਥਾ ਦਾ ਪ੍ਰਤੀਕ ਹੈ ਸ੍ਰੀ ਅੰਮ੍ਰਿਤਸਰ ਸਰੋਵਰ, ਇਹ ਸਾਡਾ ਧੁਰਾ ਹੈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ। ਖਾਲਸਾ ਜੀ, ਯਹੂਦੀਆਂ ਕੋਲੋਂ ਸੈਂਕੜੇ ਸਾਲਾਂ ਵਾਸਤੇ ਉਹਨਾਂ ਦੀ ਜਿਹੜੀ ਜਨਮ ਭੂਮੀ ਸੀ ਯਰੂਸ਼ਲਮ ਦਾ ਇਲਾਕਾ ਖੋਹ ਲਿਆ ਗਿਆ ਸੀ, ਤੇ 1000 ਸਾਲ ਤੱਕ ਇਹ ਗੁਲਾਮ ਰਹੇ, ਤੇ ਜਦੋਂ ਵੀ ਮਿਲਦੇ ਸੀ ਨਾ ਆਪਸ ਵਿੱਚ, ਇਹ ਕਹਿ ਕੇ ਮਿਲਦੇ ਸੀ ਵੀ ਹੁਣ ਅਗਲੀ ਵਾਰ ਮਿਲਾਂਗੇ ਤੇ ਯਰੂਸ਼ਲਮ ਦੇ ਵਿੱਚ ਮਿਲਾਂਗੇ। ਉਹਨਾਂ ਨੇ 1000 ਸਾਲ ਤੱਕ ਇਹ ਨਾਰਾ ਰੱਖਿਆ ਵੀ ਉੱਥੇ ਮਿਲਾਂਗੇ ਯਰੂਸ਼ਲਮ ਦੇ ਵਿੱਚ। ਆਖਿਰਕਾਰ ਉਹਨਾਂ ਨੇ ਯਰੂਸ਼ਲਮ ਆਪਣਾ ਇਲਾਕਾ ਆਪਣੇ ਅਧੀਨ ਕਰ ਲਿਆ, ਕਾਬੂ ਕਰ ਲਿਆ, ਤੇ ਉੱਥੇ ਕਾਬਜ਼ ਵੀ ਹੋ ਗਏ। ਇਸੇ ਤਰ੍ਹਾਂ ਸਾਡੀ ਆਸਥਾ ਦਾ ਪ੍ਰਤੀਕ ਹੈ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ ਸਰੋਵਰ, ਔਰ ਉਹਦੇ ਅੰਮ੍ਰਿਤਸਰ ਸਰੋਵਰ ਦੇ ਚੁੱਭੇ ਵਿੱਚ ਕਿਤਨੀ ਵੱਡੀ ਤਾਕਤ ਹੈ ਉਹ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਸਤਿਗੁਰਾਂ ਨੇ ਦੱਸੀ ਹੈ, ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ। ਮੇਰੇ ਸਾਹਿਬ ਕਹਿੰਦੇ ਡਿੱਠੇ ਸਭੇ ਥਾਵ ਨਹੀਂ ਤੁਦ ਜਿਹਾ ਬਸਦੀ ਸਗਨ ਅਪਾਰ ਅਨੂਪ ਰਾਮਦਾਸਪੁਰ ਹਰ ਹਾ ਨਾਨਕ ਕਸਮਲ ਜਾਏ ਨਾਇਆ ਰਾਮਦਾਸ ਸਰ। ਜਿੰਨੇ ਪਾਪ ਨੇ ਸ੍ਰੀ ਅੰਮ੍ਰਿਤਸਰ ਸਰੋਵਰ ਚ ਇਸ਼ਨਾਨ ਕੀਤਿਆਂ ਲੱਥ ਜਾਂਦੇ ਨੇ, ਨਿਵਿਰਤ ਹੋ ਜਾਂਦੇ ਨੇ। ਅੰਮ੍ਰਿਤਸਰ ਸਰੋਵਰ ਦੀ ਇੱਕ ਇੱਕ ਬੂੰਦ ਅੰਮ੍ਰਿਤ ਹੈ। ਅੰਮ੍ਰਿਤ ਤੋਂ ਉੱਤਮ ਸ਼ਬਦ ਕੋਈ ਦੂਸਰਾ ਹੈ ਨਹੀਂ। ਜੇ ਅੰਮ੍ਰਿਤ ਤੋਂ ਵੀ ਕੋਈ ਉੱਤਮ ਸ੍ਰੇਸ਼ ਸ਼ਬਦ ਹੋਵੇ ਤੇ ਉਹ ਵਰਤ ਲਈਏ। ਇਸ ਕਰਕੇ ਅੰਮ੍ਰਿਤਸਰ ਸਰੋਵਰ ਵਿੱਚ ਗੁਰੂ ਕੇ ਸਿੱਖ ਨੇ ਜਾ ਕੇ ਇਸ਼ਨਾਨ ਕਰਨਾ, ਜਨਮ ਜਨਮ ਕੇ ਅੱਗ ਪਰ ਹਰੀਏ, ਔਰ ਉਹਦੇ ਵਿੱਚ ਇਸ਼ਨਾਨ ਕਰਕੇ ਤੁਸੀਂ ਆਪਣੇ ਜਨਮਾਂ ਜਨਮਾਂਤਰਾਂ ਦੇ ਕੀਤੇ ਪਾਪ ਅੱਗ ਨੇ ਉਹਨਾਂ ਨੂੰ ਨਿਵਾਰਨਾ ਹੈ, ਨਿਵਿਰਤ ਕਰਨਾ ਹੈ।
ਹਰੀ ਮੰਦਰ ਦਰਸੋ ਦਰਬਾਰ ਹੋਤ ਸਦਾ ਗੁਰ ਗਿਰਾ ਉਚਾਰ।
ਅੰਮ੍ਰਿਤਸਰ ਸਰੋਵਰ ਚ ਇਸ਼ਨਾਨ ਕਰਕੇ ਫਿਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਦੇ ਦਰਸ਼ਨ ਕਰਨੇ ਹਨ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਦੇ ਦਰਸ਼ਨ ਕਰਨੇ ਨੇ ਅੰਦਰ ਜਾ ਕੇ, ਉਸ ਪਵਿੱਤਰ ਦਰਬਾਰ ਦੇ। ਹੋਤ ਸਦਾ ਗੁਰ ਗਿਰਾ ਉਚਾਰ, ਜਿੱਥੇ ਹਰ ਵੇਲੇ ਗੁਰਬਾਣੀ ਪੜ੍ਹੀ ਜਾਂਦੀ ਹੈ। ਸੱਚਖੰਡ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਚ ਹਰ ਵੇਲੇ ਗੁਰਬਾਣੀ ਪੜ੍ਹੀ ਜਾਂਦੀ ਹੈ। ਹਰ ਵੇਲੇ ਕੀਰਤਨ ਦੀਆਂ ਉੱਥੇ ਛੈਬਰਾਂ ਚੱਲਦੀਆਂ ਰਹਿੰਦੀਆਂ ਨੇ। ਰਾਤ ਨੂੰ ਸੁਖਾਸਣ ਹੁੰਦਾ, ਸੁਖਾਸਣ ਤੋਂ ਬਾਅਦ ਸੇਵਾ ਵਾਲੇ ਸਿੰਘ ਆ ਜਾਂਦੇ ਨੇ, ਉਹ ਵੀ ਸਿਮਰਨੀ ਕਰੀ ਜਾਂਦੇ ਨੇ। ਅੰਮ੍ਰਿਤ ਵੇਲੇ ਫਿਰ ਧੁਆਈ ਵਾਲੇ ਸਿੰਘ ਆ ਜਾਂਦੇ ਨੇ, ਉਹ ਵੀ ਸਿਮਰਨ ਕਰਦੇ, ਸੇਵਾ ਕਰਦੇ ਨੇ। ਇਸ਼ਨਾਨ ਕਰਾ ਕੇ ਚੰਦੋਆ ਤਾਣ ਦਿੱਤਾ ਜਾਂਦਾ, ਫਿਰ ਤ੍ਰਿਪਹਿਰੇ ਦੀ ਚੌਂਕੀ, ਅੰਮ੍ਰਿਤ ਵੇਲੇ ਫਿਰ ਕੀਰਤਨ ਸ਼ੁਰੂ ਹੋ ਜਾਂਦਾ, ਫਿਰ ਆਸਾ ਦੀ ਵਾਰ ਦਾ ਕੀਰਤਨ। ਹਰ ਵੇਲੇ ਹੀ ਜਿੱਥੇ ਗੁਰਬਾਣੀ ਦਾ ਕੀਰਤਨ ਹੁੰਦਾ ਰਹਿੰਦਾ, ਉਸ ਪਵਿੱਤਰ ਪਾਵਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਵਿੱਚ ਗੁਰੂ ਕੇ ਸਿੱਖ ਨੇ ਦਰਸ਼ਨ ਕਰਨੇ ਨੇ।
ਸਹਿਤ ਅਦਬ ਕੇ ਬੈਠੇ ਮਾਏ,
ਔਰ ਅਦਬ ਦੇ ਸਹਿਤ ਦਰਬਾਰ ਸਾਹਿਬ ਦੇ ਵਿੱਚ ਜਿੰਨਾ ਅਦਬ ਕਰ ਲੋ ਸਤਿਗੁਰਾਂ ਦੇ ਦਰਬਾਰ ਦਾ ਉਤਨਾ ਹੀ ਥੋੜਾ ਹੈ। ਅਦਬ ਸਹਿਤ ਬੈਠਣਾ। ਖਾਲਸਾ ਜੀ ਸ੍ਰੀ ਹਰਿਮੰਦਰ ਸਾਹਿਬ ਦੀ ਮਹਿਮਾ ਲਿਖਦਿਆਂ ਇੱਕ ਵਿਦਵਾਨ ਨੇ ਲਿਖਿਆ ਕਿ ਦਰਸ਼ਨੀ ਡਿਉੜੀ ਤੋਂ ਲੈ ਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਦਾ ਜਿਹੜਾ ਮੁੱਖ ਦਰਵਾਜ਼ਾ ਹੈ, ਜਿੱਥੇ ਉੱਪਰ ਮੂਲ ਮੰਤਰ ਲਿਖਿਆ ਹੋਇਆ, ਉੱਥੇ ਤੱਕ ਜੇ ਗਿਣਤੀ ਕਰੀਏ ਨਾ ਪੈਰਾਂ ਦੀ, ਕਦਮਾਂ ਦੀ, ਤੇ 84 ਕਦਮ ਬਣਦੇ ਨੇ ਦਰਸ਼ਨੀ ਡਿਉੜੀ ਤੋਂ ਲੈ ਕੇ ਦਰਬਾਰ ਸਾਹਿਬ ਤੱਕ। ਤੇ ਉਹਨੇ ਬੜੇ ਸੋਹਣੇ ਬਚਨ ਲਿਖਦੇ, ਕਿੰਨੀ ਭਾਵਨਾ ਨਾਲ ਲਿਖੇ ਨੇ। ਉਹ ਕਹਿੰਦਾ ਜਿਹੜਾ ਗੁਰਸਿੱਖ ਉਹਨਾਂ 84 ਕਦਮਾਂ ਨੂੰ ਪੁੱਟ ਕੇ ਅੰਦਰ ਆ ਜਾਂਦਾ, ਉਹ ਮੁੜ ਕੇ 84 ਚ ਨਹੀਂ ਪੈਂਦਾ। ਸੱਚਖੰਡ ਚ ਪਹੁੰਚ ਗਿਆ, ਮੁੜ ਕੇ ਫਿਰ ਆਵਾਗਾਉਣ ਦੇ ਚੱਕਰਾਂ ਚ ਨਹੀਂ ਪੈਂਦਾ। ਉਹਦਾ ਜਨਮ ਮਰਨ ਕੱਟਿਆ ਜਾਂਦਾ। ਇਸੇ ਕਰਕੇ ਸਾਰੇ ਦੁਨੀਆਂ ਦੇ ਜਿਤਨੇ ਥਾਂ ਨੇ, ਸਭ ਤੋਂ ਉੱਤਮ ਥਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਹੈ। ਫਿਰ ਹੋਰ ਬਚਨ ਲਿਖੇ ਨੇ ਸ੍ਰੀ ਹਰਿਮੰਦਰ ਸਾਹਿਬ ਦੀ ਮਹਿਮਾ ਪਰਥਾਏ। ਕਹਿੰਦੇ ਭਾਈ ਇੱਕ ਸੋਨੇ ਦਾ ਡੱਬਾ ਹੋਵੇ, ਉਹਦੇ ਚ ਇੱਕ ਦੂਸਰਾ ਸੋਨੇ ਦਾ ਡੱਬਾ, ਉਹਦੇ ਚ ਫਿਰ ਤੀਸਰਾ ਸੋਨੇ ਦਾ ਡੱਬਾ, ਫਿਰ ਚੌਥਾ, ਫਿਰ ਵਿੱਚ ਕੀਮਤੀ ਹੀਰਾ ਪਿਆ ਹੋਵੇ। ਕਹਿੰਦੇ ਸਾਰਾ ਸੰਸਾਰ ਇੱਕ ਸੋਨੇ ਦਾ ਡੱਬਾ ਹੈ, ਔਰ ਸਾਰੇ ਸੰਸਾਰ ਵਿੱਚ ਸਭ ਤੋਂ ਉੱਤਮ ਖੰਡ ਭਾਰਤ ਖੰਡ ਹੈ, ਇਹ ਦੂਸਰਾ ਸੋਨੇ ਦਾ ਡੱਬਾ ਹੈ। ਭਾਰਤ ਖੰਡ ਵਿੱਚ ਸਭ ਤੋਂ ਉੱਤਮ ਪੰਜਾਬ ਦੀ ਧਰਤੀ ਹੈ, ਇਹ ਤੀਸਰਾ ਸੋਨੇ ਦਾ ਡੱਬਾ ਹੈ, ਔਰ ਪੰਜਾਬ ਦੇ ਵਿੱਚ ਸਭ ਤੋਂ ਉੱਤਮ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਹੈ, ਚੌਥਾ ਸੋਨੇ ਦਾ ਡੱਬਾ ਹੈ, ਔਰ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਸਭ ਤੋਂ ਉੱਤਮ ਸਥਾਨ ਸ੍ਰੀ ਹਰਿਮੰਦਰ ਸਾਹਿਬ ਹੈ, ਪੰਜਵਾਂ ਸੋਨੇ ਦਾ ਡੱਬਾ ਹੈ, ਔਰ ਉਸ ਪਵਿੱਤਰ ਸੋਨੇ ਦੇ ਡੱਬੇ ਵਿੱਚ ਕੀਮਤੀ ਲਾਲ, ਕੀਮਤੀ ਰਤਨ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਪ੍ਰਕਾਸ਼ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਪ੍ਰਕਾਸ਼ ਹੈ, ਉੱਥੇ ਬੈਠ ਕੇ ਕੋਲ ਅਦਬ ਸਹਿਤ, ਜਿੰਨਾ ਅਦਬ ਹੋ ਸਕੇ, ਸਹਿਤ ਅਦਬ ਕੇ ਬੈਠੇ ਮਾਹੇ, ਅਦਬ ਸਹਿਤ ਗੁਰੂ ਕੀ ਸੰਗਤ ਵਿੱਚ ਬੈਠਣਾ ਹੈ।
ਗੁਰ ਬਿਨ ਮਨ ਨਾ ਡੁਲਾਵੇ ਕਾਹੇ।
ਬੈਠਣ ਦੀ ਮਰਿਆਦਾ ਦੱਸ ਰਹੇ ਨੇ ਭਾਈ ਦਇਆ ਸਿੰਘ ਜੀ ਕਿ ਦਰਬਾਰ ਸਾਹਿਬ ਦੇ ਵਿੱਚ ਬੈਠਣ ਦੀ ਮਰਿਆਦਾ ਕੀ ਹੈ। ਕਹਿੰਦੇ ਅਦਬ ਸਹਿਤ ਬੈਠਣਾ ਹੈ, ਔਰ ਉੱਥੇ ਬੈਠ ਕੇ ਆਪਣੇ ਮਨ ਚ ਮਾੜੇ ਫੁਰਦੇ ਨਹੀਂ ਕਰਨੇ, ਗੁਰਬਾਣੀ ਸੁਣਨੀ ਹੈ। ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖ ਆਪਣੇ ਵਿਦਿਆਰਥੀਆਂ ਨੂੰ ਖਾਸ ਕਰਕੇ ਹਦਾਇਤ ਕਰਿਆ ਕਰਦੇ ਸਨ कि भाई दरबार साहब चौदह तक बैठना जदों तक मन विचलित ना हो जाए। जे मन विचलित होण लगे मन च माड़े फुरने आउण लगण उसे वेले उठ के आ जाओ, नींद आउण लगे तां वी उठ के आ जाओ। इदां दी बिरती रखनी संत ग्यानी गुरबचन सिंह जी दे बचन। उन्हां दे विद्यार्थी सिंह जिहड़े उन्हां दी दास ने कुछ महापुरखां दी दर्शन संगत कीती है वह दसदे हुंदे ने कि दरबार साहब दे विच जदों बैठना गुर बिन मन ना डुलावे काहे, गुरु बिन अपने मन नूं किते डावा डोल नहीं करना। हर वेले उत्थे जदों जिन्ना चिर बैठना साहब सतगुरां दे विच गुरु रामदास जी दे चरणां विच धन गुरु ग्रंथ साहब जी दे चरणां विच अपना मन जोड़ के रखना है।
सतगुर जोस जागती जा नित प्रत सादर दरसोता।
उत्थे सतगुरां दी पवित्र पावन जोत जागदी है, श्री गुरु रामदास जी दी प्रतख जोत सचखंड श्री हरिमंदर साहब विच जागदी जोत है। ते कहंदे नित प्रत सादर दरसो तहा, जदों उत्थे होवो नेता प्रति बड़े सत्कार नाल, बड़े आदर नाल, बड़े माण नाल गुरु साहब दा माण करके सत्कार करके उस पवित्र पावन दरबार दे नेता प्रति दर्शन करो। जे उत्थे होवो ते नेता प्रति दर्शन करो।
किदों परब के दिन चल जावो,
पर जेडे उत्थे नहीं रहिंदे रोज दर्शन नहीं ना कर सकदे उन्हां वास्ते पुरब दे दिन नूं, जदों कोई पुरब दा दिन होवे। पुरब दे दिन इसे करके गुरु घरां विच मनाए जांदे सी, कहे जांदे सी वी अज संक्रांत है, अज पंचमी है, अज दसवीं। इहदा मतलब इही हुंदा सी वी संगत इन्हां दिनां ते गुरु घर आ जांदी सी, पूर्णमाशी मस्या। हुण अजकल तां तात्परज नहीं समझदे, बस विरोध करन लग पैंदे जी इह साडियां थोड़ियां ने मस्या पूर्णमाशियां। हुण मस्या पूर्णमाशियां साडियां नहीं पर साडे धामां विच मनाईआं तां जांदियां ने ना। कई स्थानां ते मस्या दे जोड़ मेले लगदे ने, किते पूर्णमाशी दे लगदे ने, किते पंचमी दे जोड़ मेले लगदे ने। इत्थे बैठे इत्थे पंचमी दे जोड़ मेले लगदे ने हर महीने। क्यों लगदे ने? पंचमी वाले दिन नौवें पातशाह ने चरण पाए सी इत्थे, ते आपां उह दिन मनाउने। सो कहण तो भाव कोई विरोध करन दी बिरती, असीं तो कथा कीर्तन ही हुंदा उत्थे, कोई पूर्णमाशी दी चंद्रमा दी कथा ते नहीं हुंदी। गुरबाणी का ही कथा कीर्तन हुंदा ना, जे जोड़ मेले हुंदे संगत वध आ जांदी है बहाने नाल पुरब दे दिन ते भी अज ज्यादा पुन मिलेगा, ओना ही लाभ है ना। इस करके इहो जिहा विरोध नहीं करना चाहीदा, इह निर्मूल जिहा विरोध है। हाँ जां तां उत्थे कोई जग होने ने जां हवन कुंड होने ने वी फिर तां मन्निया वी पूर्णमाशी मनाउणी साडे वास्ते माड़ी है, संक्रांत मनाउणी साडे वास्ते माड़ी है। पर जो उत्थे गुरबाणी पढ़ के ही आपां कथा कीर्तन करके ही समा बसतीत करना फिर कादी माड़ी है, फिर तां समा सफल ही होया ना। सो इत्थे भाई दया सिंह जी कहिंदे किदों पुरब के दिन चल जावो, पुरब दा दिन होवे धन गुरु रामदास साहब दा प्रकाश दिहाड़ा होवे उदों चले जाओ। दिवाली मनाई जांदी है दरबार साहब, दिवाली वाले दिन हाजरी भर लो। विसाख दी संक्रांत दा जोड़ मेला दरबार साहब मनाया जांदा है, क्योंकि उस दिन रजनी का घर वाला पिंगला दुख भंजनी बेरी थले इनान करके अरोग होया सी, वह दिन मनाया जाता है पवित्रता का। विसाखी वाले दिन सरोवर प्रगट होया सी, अमृतसर सरोवर। इस करके वह दिन भी मनाया, पुरब के दिनों चले जाना।
खष्टम मास किदों खष्टमो मास रावो,
ये पुरब के दिन नहीं जा सकते। हुण पुरब महीने बाद आ जाए नहीं जा सकते, पंद्रह दिन बाद आ जाए नहीं जा सकते। कहिंदे चलो जे बहुती मजबूरी होवे, कोई बहुता दूर दराडे रहिंदा है ते ओह छे महीनिया बाद आ जाए। खष्टम मास छे महीनिया बाद आके दरबार साहब यात्रा कर लवे, दर्शन करावे।
अदक दूर होए समत माए,
बहुता दूर दराडे रहिंदा होवे वी प्रदेश विच किते बहुती दूर थां ते रहिंदा, कहिंदे फिर ओह साल विच आ जाए करे। छे महीने बाद नहीं आ सकदा तां संमत कहिंदे ने साल नूं, ओ साल बाद आके दर्शन कर जावे दरबार साहब दे।
सतगुर घर को दर्शो जाए,
सतगुरां दे पवित्र घर दे जाके दर्शन करने हन।
तन मन ते गुर सिख होए करके गयो न दर्शन अमृत सर को,
कहंदे वी तन मन ते गुरु का सिख होवे पर जाके श्री अमृतसर सरोवर च इशनान ना कीता होवे।
क्यों तिन जन्म धरयो जग ਆਏ।
ਉਹਨਾਂ ਨੇ ਜਨਮ ਹੀ ਕਾਹਨੂੰ ਧਾਰਿਆ, ਜਗਤ ਵਿੱਚ ਉਹ ਕਾਹਨੂੰ ਆ ਗਏ ਜਿਨ੍ਹਾਂ ਨੇ ਅੰਮ੍ਰਿਤਸਰ ਸਰੋਵਰ ਚ ਇਸ਼ਨਾਨ ਨਹੀਂ ਕੀਤਾ।
ਨਿਸ਼ਫਲ ਭਇਓ ਗਇਓ ਪਛਤਾਏ,
ਤਾਂ ਜ਼ਿੰਦਗੀ ਨਿਸ਼ਫਲ ਹੈ, ਉਹਨੂੰ ਤਾਂ ਪਛਤਾ ਕੇ ਜਾਣਾ ਪੈਣਾ ਵੀ ਉਹਦਾ ਸਿੱਖ ਹੋਵੇ ਤੇ ਦਰਬਾਰ ਸਾਹਿਬ ਜਾ ਕੇ ਕਦੇ ਹਾਜ਼ਰੀ ਨਾ ਭਰੀ ਹੋਵੇ, ਦਰਸ਼ਨ ਨਾ ਕੀਤੇ ਹੋਣ, ਇਸ਼ਨਾਨ ਨਾ ਕੀਤੇ ਹੋਣ।
ਉੱਥੇ
ਜਾ ਕੇ ਸਤਿਗੁਰਾਂ ਦੇ ਦਰਬਾਰ ਦੇ ਦਰਸ਼ਨ ਕਰਦੇ ਨੇ ਔਰ ਇਸ਼ਨਾਨ ਕਰਦੇ ਹਨ।
ਪਦਾਰਥ ਸਭ ਅੱਗ ਭੱਜੇ,
ਸਾਰੇ ਪਦਾਰਥਾਂ ਦੀ ਪ੍ਰਾਪਤੀ ਹੋ ਜਾਂਦੀ ਔਰ ਉਹਨਾਂ ਦੇ ਸਾਰੇ ਪਾਪ ਨੱਸ ਜਾਂਦੇ ਹਨ।
ਅਸੀਂ ਉਪਦੇਸ਼ ਪ੍ਰਥਮ ਗੁਰ ਕਰੇ,
ਵੱਡਿਆਂ ਸਤਿਗੁਰਾਂ ਨੇ ਵੀ ਐਸਾ ਪਵਿੱਤਰ ਉਪਦੇਸ਼ ਸਾਨੂੰ ਸਾਰਿਆਂ ਨੂੰ ਦਿੱਤਾ ਹੈ।
ਕਰਨ ਸ਼ੁੱਧਤਾ ਧਰੇ,
ਇਹਦੇ ਨਾਲ ਅੰਤਸ਼ ਕਰਨ ਦੀ ਸ਼ੁੱਧਤਾ ਹੁੰਦੀ ਹੈ।
ਸਤਨਾਮ ਸਿਮਰਤ ਜਨ ਜੋਏ, ਹਰ ਗੁਰ ਸੰਗ ਪ੍ਰੇਮ ਜਿਸੋਏ।
ਕਹਿੰਦੇ ਭਾਈ ਹਰ ਵੇਲੇ ਸੱਚੇ ਨਾਮ ਦਾ ਸਿਮਰਨ ਕਰੇ ਗੁਰੂ ਕਾ ਸਿੱਖ, ਸਤਨਾਮ ਸਿਮਰਤ ਜਨ ਸੋਏ, ਉਹ ਸੱਚੇ ਨਾਮ ਦਾ ਸਿਮਰਨ ਕਰੇ ਔਰ ਹਰੀ ਗੁਰੂ ਦੇ ਸੰਗ ਆਪਣੇ ਮਨ ਵਿੱਚ ਪ੍ਰੇਮ ਰੱਖੇ, ਨਾਲੇ ਯਾਤਰਾ ਕਰੇ ਸਰੋਵਰ ਦੀ, ਇਸ਼ਨਾਨ ਕਰੇ ਤੇ ਨਾਲੇ ਮਹਾਰਾਜ ਜੀ ਦੇ ਨਾਲ ਆਪਣੇ ਹਿਰਦੇ ਵਿੱਚ ਪ੍ਰੇਮ ਭਾਵ ਰੱਖੇ, ਸਿਮਰਨ ਭਜਨ ਕਰੇ। ਤੇ ਕਹਿੰਦੇ ਫਿਰ ਉਹਦਾ ਗੁਰੂ ਨਾਲ ਪਿਆਰ ਪੈ ਜਾਂਦਾ, ਗੁਰੂ ਨਾਲ ਪ੍ਰੀਤ ਪੈ ਜਾਂਦੀ ਹੈ। ਸਤਿਗੁਰੂ ਜੀ ਕਿਰਪਾ ਕਰਨੇ, ਵਿਚਾਰੀਆਂ ਹੋਈਆਂ ਵਿਚਾਰਾਂ ਸਾਡੇ ਹਿਰਦਿਆਂ ਚ ਵਸਣ।